गुरु गुरु ग्रंथ साहिब जी के अमृत वचना से 100% यकीन करना होगा। सतगुरु महाराज कहते बिच संगत हर तंत दसा जी, मेरा वाहगुरु संगत विच आप वस रहा है। इसलिए शुद्ध भावना नाल आने वालों को इतना कुछ प्राप्त हो जाता है जिहड़ा होर किसी थां ते प्राप्त नहीं हुंदा। इहनूं सिर करमण के करमां ताहीं कहा है। इत्थे उस वाहगुरु की कुछ विशेष करके नजर है, भावें उह सानूं नहीं दिसदा पर सानूं देख जरूर रहा। मेरी संगत विच कौन बैठा है, किवें बैठा है, किस प्यार विच बैठा है, उह दिलां दा भी जाणूंगा। उन्हों साडा मन भी दिखता है, साडा तन भी दिखता है। ऐसा जो परमेश्वर है विच संगत हर प्रभ वसै जियो, जां साध संगत में वसै गोपाल। भाई साहब जिंदे भगवान विष्णु के नाद की वार्तालाप में साध संगत मेरो के रूप है नाद में। नागमन साध संगत मेरा अपना नित स्वरूप है। ये भगवान विष्णु जी जो नाग ने कहा वो गल संस्कृत के सूत्रों के प्राप्त हुई। नाग के कहने को कि असली टिकाणा किया भगवान जी कह रहे हैं, फिर असली टिकाणा साध संगत से। इसी लिए बहुत सारे वो भागों वाले व्यक्ति ने जिन्हों दीमारियां डॉक्टर नहीं हटा सके, साध संगत करदिया उन्होंने पता भी नहीं लग्या सहज ही कदों बीमारी हट गई। ये कोई कारण लगती जा गए ये अपने आप ही हट गए, जब से दवाई का बहाना बन के हट गया। उन्होंने बोलिया तो यह भी पता कि उस प्रभु की नजर पै गई करे थे जो संगत में वसते हैं। उस गुरु गोबिंद सिंह साहब की दृष्टि होगी जो कहते हैं खालसा मेरो रूप है खास, खालसे में हम करो निवास। गुरु खालसे के बीच गुरु आप वसे हैं। सतगुरु महाराज ने इतनी तक कहा है कि सिंह सो रहत पंच जन मिले, जिथे पांच सिंह त्यार प्रत्यार पहरे वाले अमृत धारी पंजा बाणी के नितनेमी चार बजर प्रहत तो बजे वाले अजिहे पंच व्यक्ति मिल जाण, क्योंकि रहत तो बिना सिख सिख नहीं है। रहत बिना नहीं सिख कहावै, रहत बिना दर चुटा कहावै। जिमें निगोरा टुटा खाता है कि उमें भाई गुरु वाला बढ़ के जे रहत नहीं रखी वह भी गवादिया टोटा निगोरे की तरह ही खाता है। इसलिए गुरमत के टंडोले में गिनती बनाने की गल हरगिज नहीं है। इतने नाम रसमिया का वादा करने की गल है, जिन्होंने अमृत साखी रहत रखनी है। इतने उन्होंने बार बार बेनतियां की जा मजबूर करके किसी को अमृत नहीं होना। एक जिन्ना चर भुख ना लगे खालसा की रोटी हजम नहीं होगी, अमृत गले छो बिना लोड़ तो रोटी दे दौ बिगाड़ कर देगी। जे लोड़ तो बिना अमृत सुखा दिता तो वह की असर होगा। इस करके भांडा पहला साफ करना, भांडा धोए धूप वैस देव तो पजाओ। इस करके साफ सतगुरु महाराज कहते हैं सिंह सो रहत पांच जने मिले, कि पांच सिंह मेरे रहत मान मिल जाए। हजूर कहते मन स्वरूप कह जाना मिले, कई प्रकार मेरा अपना स्वरूप जान लेना ਉਹਨਾਂ ਦੇ ਦਰਸ਼ਨ ਮੇਰੇ ਦਰਸ਼ਨ, ਉਹਨਾਂ ਦੇ ਮੁੱਖ ਵਿੱਚ ਪਾਇਆ ਪਦਾਰਥ ਮੇਰੇ ਮੁੱਖ ਵਿੱਚ ਗੁਰਸਿੱਖ ਪ੍ਰੀਤ, ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁੱਖ ਪਾਇਆ, ਉਹਨਾਂ ਦੇ ਚਿਹਰੇ ਮੇਰੇ ਚਿਹਰੇ, ਉਹਨਾਂ ਦੀ ਕਹਿਣ ਮੇਰੀ ਕਹਿਣ। ਔਰ ਕੇਵਲ ਕਿਹਾ ਹੀ ਨਹੀਂ, ਇਹ ਗੱਲ ਕਹਿਣ ਮਾਤਰ ਨਹੀਂ, ਪ੍ਰੈਕਟੀਕਲ ਕਰਕੇ ਵਿਖਾਈ ਹੋਈ। ਮੈਂ ਆਪ ਜੀ ਨੂੰ ਛੋਟੀ ਜਿਹੀ ਬੇਨਤੀ ਕਰਦੇ ਹਾਂ, ਇਹਦੇ ਨਾਲ ਲੜੀਵਾਰ ਜੋ ਕਥਾ ਨਾਲੇ ਗੇਮਿੰਗ ਕੁਝ ਜਿਹਨਾਂ ਨੂੰ ਐਤਵਾਰ ਦਾ ਭੁਲੇਖਾ ਪੁਰਾਣਾ ਇਹ ਪਿਆ ਸੀ, ਹੁਣ ਸੰਗਤਾਂ ਟੈਲੀਫੋਨ ਕਰਕੇ ਇੱਕ ਦੂਜੇ ਤੋਂ ਪੁੱਛ ਕੇ ਫਟਾਫਟ ਆ ਰਹੇ, ਉਹ ਵੀ ਕੁਝ ਦੇਣੇ ਆ ਲੈਣ। ਇਹ ਗੱਲ ਇੱਥੇ ਚੱਲਦੀ ਪ੍ਰਕਰਨ ਨੂੰ ਸਮਝਣੀ ਬੜੀ ਜ਼ਰੂਰੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ, ਆਨੰਦਾਂ ਦੀ ਪੁਰੀ, ਆਨੰਦ ਦੇ ਦੇਣ ਵਾਲੀ ਉਹ ਪੁਰੀ ਰਹੀ ਹੈ, ਇਸ ਥਾਂ ਤੇ ਆਪ ਜੀ ਵਿਰਾਜਮਾਨ। ਇਸੇ ਇਲਾਕੇ ਦੇ ਨੇੜੇ, ਬਹੁਤੀ ਦੂਰ ਨਹੀਂ ਪਰ ਬਹੁਤੀ ਨੇੜੇ ਵੀ ਨਹੀਂ, ਇੱਕ ਖੇਤੀ ਸਿੱਖ, ਵਾਹੀ ਕਰਨ ਵਾਲਾ, ਖੇਤੀ ਕਰਨ ਵਾਲਾ, ਸਰਲ ਸੁਭਾਅ ਦਾ, ਸਿੱਧੇ ਸੁਭਾਅ ਦਾ, ਜਿਹਦੀ ਅਵਸਥਾ ਸਤੋ ਵਿਦਿਆਰਥੀ ਬਣੀ ਹੋਈ ਹੈ। ਤੇ ਇੱਕ ਦਿਨ ਵਿਚਾਰ ਕਰਦਾ ਕਿ ਅਸੀਂ ਗੁਰੂ ਕੇ ਸਿੱਖ ਬਣ ਕੇ ਆਪਣਾ ਭਲਾ ਕੀ ਕਰਵਾ ਲਿਆ, ਮੇਰੇ ਖੇਤ ਦੇ ਵਿੱਚ ਬੀਜੇ ਹੋਏ ਹਰ ਦਾਣੇ ਦਾ ਭਲਾ ਹੋਣਾ ਚਾਹੀਦਾ ਹੈ। ਜਿਹਨਾਂ ਦਾਣਿਆਂ ਦੇ ਵਿੱਚੋਂ ਕੁਝ ਦਾਣੇ ਗੁਰੂ ਕੀ ਰਸਨਾ ਨੂੰ ਲੱਗ ਜਾਣ ਤਾਂ ਸਾਰੇ ਦਾਣਿਆਂ ਦਾ, ਕਿਉਂਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਹੋਏ, ਇਹਨਾਂ ਦੀ ਵੀ ਕਲਿਆਣ ਹੋ ਜਾਵੇ, ਇਹ ਵੀ ਸਕੂਨ ਤੋਂ ਛੁੱਟ ਜਾਣ, ਕਿਉਂਕਿ ਗੁਰਸਿੱਖ ਪਰਉਪਕਾਰੀ ਹੈ। ਇਹ ਪਰਉਪਕਾਰੀ ਕੋਈ ਪਿਆਰਾ ਗੁਰੂ ਨੂੰ ਪਿਆਰਾ ਜਿਹੜਾ ਪਰਉਪਕਾਰ ਕਰੇ, ਇਹ ਸੋਚ ਸਿੱਖ ਨੇ ਆਪਣੇ ਘਰਵਾਲੀ ਨੂੰ ਕਿਹਾ ਵੀ ਪਾਗਾ ਵਾਲੀਏ, ਸੁੱਧ ਪਵਿੱਤਰਤਾ ਦੇ ਨਾਲ ਅੱਜ ਉੱਡਦੀ ਜਾ ਰਹੀ ਹੈ ਸੁੱਧ ਪਵਿੱਤਰਤਾ, ਬਹੁਤ ਕੁਛ ਸੁਣ ਲਿਆ ਤੁਸੀਂ ਕਲਯੁਗ ਦੇ ਰਸਤਿਆਂ ਨੂੰ, ਸੁੱਧ ਨੂੰ ਲੋਕਾਂ ਨੇ ਪਖੰਡ ਕਰਕੇ ਭੰਡਣ ਲੱਗ ਜਾਣਾ, ਸੁੱਧ ਨੂੰ ਪਖੰਡ ਕਹਿਣਗੇ, ਇਹ ਵੀ ਕਲਯੁਗ ਦੇ ਲੱਛਣਾਂ ਦੀ ਗੱਲ ਹੋਈ। ਸੁੱਧ ਨੂੰ ਪਖੰਡ ਨਹੀਂ ਹੈ ਪਰ ਦਰਜਾ ਹੈ, ਉਹਦੀ ਪਾਦਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪਿਆਰੇ ਸਿੱਖ ਨੇ ਕਿਹਾ ਕਿ ਸੁਧੇ ਕਿਸੇ ਇਸ਼ਨਾਨ ਕਰ, ਇਹ ਬਰਤਨਾਂ ਨੂੰ ਸਾਰਿਆਂ ਨੂੰ ਮਾਂਜ, ਸੋਧ ਕੇ ਚੰਗੀ ਤਰ੍ਹਾਂ ਲੰਗਰ ਤਿਆਰ ਕਰ। ਤੇ ਲੰਗਰ ਤਿਆਰ ਕਰਨ ਦੀ ਮਰਿਆਦਾ, ਦੇਗ ਤਿਆਰ ਕਰਨ ਦੀ ਮਰਿਆਦਾ, ਇਹ ਸਿੱਖ ਧਰਮ ਵਿੱਚ ਪੁਰਾਤਨ ਸਮੇਂ ਤੋਂ ਜੋ ਚਲੀ ਆ ਰਹੀ ਹੈ, ਇਹ ਵੀ ਅੱਜ ਕਲਯੁਗ ਨੇ ਉਡਾ ਦਿੱਤੀ। ਲੰਗਰ ਛਕਣ ਦੀ ਮਰਿਆਦਾ ਵੀ ਜਾ ਰਹੀ ਹੈ ਤੇ ਲੰਗਰ ਪਕਾਉਣ ਦੀ ਮਰਿਆਦਾ ਵੀ ਜਾ ਰਹੀ ਹੈ। ਸੰਗਤ ਔਰ ਪੰਗਤ ਦੀ ਜੋ ਮਰਿਆਦਾ ਹੈ, ਸੁਖਮ ਦੇ ਨਾਲ ਲੰਗਰ ਤਿਆਰ ਹੋਣਾ, ਜਿਵੇਂ ਦੇਗ ਤਿਆਰ ਕਰਨੀ ਹੈ ਸੁਖਮ ਨਾਲ, ਲੰਗਰ ਵੀ ਇਸੇ ਤਰ੍ਹਾਂ ਤਿਆਰ ਹੁੰਦਾ। ਸਿੰਘ ਜੀ ਨੇ ਇਸ਼ਨਾਨ ਕੀਤਾ, ਦੋਨਾਂ ਪਤੀ ਪਤਨੀ ਨੇ ਪੰਜੇ ਬਾਣੀਆਂ ਦਾ ਨਿਤਨੇਮ ਕੀਤਾ, ਉਸ ਤੋਂ ਬਾਅਦ ਮੂੰਹ ਤੇ ਢਾਕਾ ਮਾਰ ਲਿਆ ਕਿ ਬਾਣੀ ਪੜਦਿਆਂ ਮੇਰਾ ਕੋਈ ਰੰਜਿਤ ਮਾਤਰ ਵੀ ਥੁੱਕ ਉਸ ਲੰਗਰ ਵਿੱਚ ਡੇਗ ਕੇ ਜਿਹੜਾ ਗੁਰੂ ਵਾਸਤੇ ਤਿਆਰ ਕਰਨਾ ਹੈ, ਇੱਥੇ ਲੰਗਰ ਤਾਂ ਪਵਿੱਤਰ ਨਾ ਹੋਵੇ। ਹੁਣ ਵਿਚਾਰ ਕਰ ਲਓ ਕਿ ਗੱਲਾਂ ਕਰਨੀਆਂ ਤਾਂ ਇੱਕ ਪਾਸੇ ਨਹੀਂ ਹੈ, ਲੰਗਰ ਤਿਆਰ ਹੋਣ ਲੱਗਾ, ਬਾਣੀ ਪੜਦਿਆਂ ਸੁਖਨੀ ਨੇ ਲੰਗਰ ਤਿਆਰ ਕੀਤਾ, ਸਰਮ ਦਾ ਸਾਥ। ਇਸੇ ਪ੍ਰਕਾਰ ਬਾਜਰੇ ਦੀ ਰੋਟੀ ਹੈ, ਇਹ ਮੱਖਣ ਆਪਣੇ ਹੱਥੀਂ ਦੁੱਧ ਰਿੜਕ ਕੇ, ਦਹੀਂ ਰਿੜਕ ਕੇ, ਇੱਕ ਲੱਸੀ ਦਾ ਪਾਤਰ ਜੇ ਉੱਤੇ ਛੰਨਾ ਰੱਖ ਦਿੱਤਾ, ਉਹਦੇ ਵਿੱਚ ਮੱਖਣ ਪਾ ਦਿੱਤਾ, ਉਹਦੇ ਦੇ ਕੋਣੇ ਵਿੱਚ ਬੰਨ ਕੇ ਪੰਜ ਰੋਟੀਆਂ, ਪੰਜ ਕੱਠੇ, ਇਹ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਤਿਆਰ ਹੈ। ਸਿੱਖਣੀ ਨੇ ਕਿਹਾ ਜੀ ਹੁਣ ਮੇਰੀ ਡਿਊਟੀ ਸਮਾਪਤ ਹੈ, ਲੰਗਰ ਮਰਿਆਦਾ ਨਾਲ ਬਣਿਆ ਤੇ ਹੁਣ ਲੈ ਕੇ ਤੁਸੀਂ ਮਰਿਆਦਾ ਨਾਲ ਜਾਣਾ। ਕਿਵੇਂ ਮਾਰਗ ਚਲਤ ਹਰੇ ਵਰ ਧਿਆਈਏ, ਜਿਵੇਂ ਲੰਗਰ ਬਣਾਉਂਦੇ ਹਾਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਲੰਗਰ ਤਿਆਰ ਹੋਇਆ ਤੇ ਹੁਣ ਲੰਗਰ ਲੈ ਜਾਣ ਵਾਲਾ ਸਤਿਗੁਰਾਂ ਦੀ ਅੰਮ੍ਰਿਤ ਦੀ ਬਾਣੀ ਪੜ੍ਹਦਾ ਜਾ ਰਿਹਾ, ਹਰ ਕਦਮ ਦੇ ਨਾਲ ਉਹਦਾ ਸਿਮਰਨ ਕਰਦਾ ਜਾ ਰਿਹਾ। ਇੱਕ ਛੋਟੀ ਜਿਹੀ ਨਦੀ ਆ ਗਈ, ਉਸ ਨਦੀ ਦੇ ਕਿਨਾਰੇ ਕੰਢੇ ਦੇ ਉੱਤੇ ਕੁਝ ਨਾਮ ਰਸੀ ਗੁਰਸਿੱਖ ਮਹਾਂਪੁਰਸ਼ ਗੁਰਦੁਆਰੇ ਨਾਲ ਬੈਠੇ ਸਨ, ਨੇਤਰੇ ਤੋਂ ਵਿਹਲੇ ਹੋਏ ਸਨ, ਇਸ਼ਨਾਨ ਕਰਕੇ ਕਿ ਬੜੇ ਤੜਕੇ ਦੇ ਲਗੇ ਸੀ। ਸਿੱਧੇ ਰੋਟੀਆਂ ਵਾਲੇ ਗੁਰਸਿੱਖ ਨੇ ਸ਼ਬਦ ਨੂੰ ਵਿਸਰਾਮ ਦੇ ਕੇ ਜਿੱਥੇ ਨਾਮ ਪਰ ਆ ਜਾਂਦਾ ਹੈ ਦੇਖਿਆ ਕਿ ਮੇਰੇ ਗੁਰੂ ਦਾ ਹੁਕਮ ਕਿ ਜਿੱਥੇ ਅੰਮ੍ਰਿਤਧਾਰੀ ਚਿਹਰਾ ਤੁਹਾਨੂੰ ਨਜ਼ਰ ਪੈ ਜਾਏ ਕਿ ਫਤਿਹ ਗਜਾਇਬ ਨਾ ਲੰਘਣਾ ਲੱਗੇ। ਗੁਰੂ ਦਾ ਭੈ ਕੀਤਾ, ਦੋਨੋਂ ਹੱਥ ਜੋੜ ਕਰਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗੋਂ ਉਹਨਾਂ ਨੇ ਮਰਿਆਦਾ ਦੇ ਅਨੁਸਾਰ ਬਰਾਬਰੇ ਰਸੀਲੇ ਬੋਲ ਪਤੀ ਦੀ ਆਵਾਜ਼ ਦਿੱਤੀ। ਉਹਨਾਂ ਚ ਇੱਕ ਮਸਤਾਨੀ ਜੀ ਗਿਰਤੀ ਦਾ ਸਿੱਖ ਕਹਿਣ ਲੱਗਾ ਗੁਰੂ ਪਿਆਰਿਆ ਰੁਕ ਗਿਆ। ਖਾਲਸਾ ਜੀ ਮੈਨੂੰ ਕਿਹਾ ਕਿ ਨਿਹਾਂ ਤੈਨੂੰ ਗਿਆ ਕਿੱਥੇ ਚਲਿਆ? ਕਹਿਣ ਲੱਗਾ ਗੁਰੂ ਪਿਆਰਿਓ, ਮੈਂ ਉਸ ਅਕਾਲ ਦੇ ਪੁੱਤਰ ਜਿਹੜੇ ਸੰਸਾਰ ਵਿੱਚ ਖਾਲਸਾ ਧਰਮ ਪੈਦਾ ਕਰਨ ਲਈ ਆਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਵਾਸਤੇ ਲੰਗਰ ਤਿਆਰ ਕਰਕੇ ਲਿਆਇਆ ਤੇ ਅੱਜ ਮੈਂ ਆਪਣੇ ਗੁਰੂ ਜੀ ਨੂੰ ਲੰਗਰ ਛਕਾਉਣ ਵਾਸਤੇ ਚੱਲਿਆ। ਉਹ ਜਿਹੜਾ ਪਸਤਾਨੀ ਵਿਅਕਤੀ ਦਾ ਸਿੱਖ ਸੀ ਕਹਿਣ ਲੱਗਾ ਆਨੰਦਪੁਰ ਸਾਹਿਬ ਜੋ ਬੜੀ ਦੂਰ ਹੈ, ਤੈਨੂੰ ਖੇਚਲ ਹੋਏਗੀ ਜੇ ਗੁਰੂ ਨੂੰ ਭੋਗ ਇੱਥੇ ਲਵਾ ਦੇਈਏ, ਤੇਰੀ ਖੇਚਲ ਮੁੱਕ ਜਾਣਾ। ਗੱਲ ਤੇ ਆਪ ਸਤਨਾਮ ਸੁਣਵਾ ਜੇ ਤਾਂ ਹੁੰਦਾ ਮਹੱਤਰ ਵਰਗਾ, ਉਹ ਜਦੇ ਕਹਿੰਦਾ ਵੀ ਲਾਲਚੀ ਰੋਟੀਆਂ ਦੇ ਇਹ ਤਰੀਕੇ ਨਾਲ ਮੰਗਦੇ, ਉਸ ਇਨਾਮ ਦਾ ਰਸੀਆ ਸਮਝ ਗਿਆ ਕਿ ਗੁਰਮੁਖ ਨੂੰ ਇਹਨਾਂ ਨੂੰ ਕੀ ਪਤਾ ਹੈ। ਦੋ ਦਿਨ ਹੋ ਗਏ, ਇੱਕ ਦਿਨ ਹੋ ਗਏ ਗੱਪਾਂ ਨਹੀਂ ਛੱਡਿਆ ਹੁਣ। ਗੁਰੂ ਔਰ ਗੁਰੂ ਦੇ ਸਿੱਖਾਂ ਜਦੋਂ ਫਰਕ ਹੀ ਕੋਈ ਨਹੀਂ, ਭਾਵੇਂ ਗੁਰੂ ਵਾਸਤੇ ਤਿਆਰ ਕੀਤਾ ਤੇ ਅੱਜ ਇਹਨਾਂ ਨੂੰ ਕੱਲ੍ਹ ਨੂੰ ਗੁਰੂ ਸੀ। ਉਹਨੇ ਕਹਿੰਦਾ ਲਓ ਜੀ, ਜਿਵੇਂ ਤੁਹਾਡਾ ਬਚਨ ਪ੍ਰਾਪਤ ਸਮੇਂ ਦੇ ਗੁਰਸਿੱਖ ਇੱਕ ਗੱਲ ਇਤਿਹਾਸ ਪੜ੍ਹ ਕੇ ਤੁਹਾਡੇ ਸਾਹਮਣੇ ਨਵੀਂ ਹੋ ਜਾਏਗੀ। ਸਿੱਖ ਸਿੱਖ ਦਾ ਬਚਨ ਮੰਨਦਾ ਸੀ, ਸਿੱਖ ਸਿੱਖ ਤੋਂ ਭੈ ਕਰਦਾ ਸੀ, ਸਿੱਖ ਸਿੱਖ ਦਾ ਅਦਬ ਕਰਦਾ ਸੀ ਤੇ ਸਿੱਖ ਸਿੱਖ ਦੀ ਪੂਜਾ ਕਰਦਾ ਸੀ। ਅੱਜ ਸਾਰੀਆਂ ਗੱਲਾਂ ਸਿੱਖ ਸਿੱਖ ਦਾ ਵਿਰੋਧੀ, ਸਿੱਖ ਸਿੱਖ ਦਾ ਅਪਮਾਨ, ਸਿੱਖ ਸਿੱਖ ਦੀ ਨਿੰਦਾ, ਇਹ ਸਾਰੀ ਗੱਲਾਂ ਉਲਟ ਹੋ ਗਈਆਂ। ਪ੍ਰਜਾ ਵਿਨਾਸ ਕਾਲੇ ਦੀ ਪੀਠ ਬੁੱਧ ਗੁਰੂ ਨੇ ਕਿਹਾ ਸੀ ਇਹ ਵਚਨ ਨੂੰ ਯਾਦ ਰੱਖਣ ਵਾਲਾ ਹੈ, ਔਰ ਇਸ ਵਚਨ ਤੋਂ ਡਰ ਕੇ ਆਪਣੀ ਆਦਤ ਨੂੰ ਬਦਲ ਲੈਣਾ ਚਾਹੀਦਾ। ਗੁਰੂ ਕਹਿੰਦੇ ਨੇ ਜਾਵੇ ਖਾਲਸਾ ਰਲ ਮਿਲ ਜਾਏ, ਕਵੀ ਖਾਲਸਾ ਧੱਕੇ ਖਾਏ। ਜਦੋਂ ਰਲ ਘੱਟ ਬੁਲਾਏ, ਜਦੋਂ ਲੋਕਾਂ ਦੀਆਂ ਆਦਤਾਂ ਖਾਲਸੇ ਵਿੱਚ ਕੁਝ ਪ੍ਰਵੇਸ਼ ਕਰ ਜਾਣਗੀਆਂ ਮਨ ਮਤ ਚੋਂ, ਤੇ ਉਦੋਂ ਧੱਕੇ ਹੋਣਗੇ। ਜਾਵੇ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰੋ ਤੁਸ ਕੀ ਪ੍ਰਤੀ। ਇਸ ਕਰਕੇ ਸਾਧ ਜੀ ਕਿਤੇ ਖਾਲਸੇ ਨੂੰ ਬਿਲਕੁਲ ਆਪਣਾ ਰੂਪ, ਪਰ ਉਸ ਖਾਲਸੇ ਦੇ ਵਿੱਚ ਸਾਰੀਆਂ ਆਦਤਾਂ ਗੁਰੂ ਵਾਲੀਆਂ, ਸਾਰੇ ਗੁਣ ਗੁਰੂ ਵਾਲੇ। ਸਿੱਖ ਨੇ ਉਸੇ ਵੇਲੇ ਸਿਰ ਤੋਂ ਰੋਟੀਆਂ ਤਾਰੀਆਂ, ਸੁਰਤ ਪਵਿੱਤਰਤਾ ਦੇ ਨਾਲ ਲੰਗਰ ਲੈ ਕੇ ਆਇਆ ਸੀ। ਇੱਕ ਇੱਕ ਰੋਟੀ ਉਹਨਾਂ ਪੰਜਾਂ ਸਿੱਖਾਂ ਦੇ ਹੱਥੇ ਰੱਖ ਦਿੱਤੀ, ਸਾਗ ਮੱਖਣ ਲੱਸੀ ਉਹਨਾਂ ਨੂੰ ਸੁਕਾ ਕੇ ਸੰਤੁਸ਼ਟ ਕਰ ਦਿੱਤੀ। ਹੁਣ ਸਤੀ ਦੇ ਸੰਤੋਖੀ ਦਾ ਭਗਵਾਨ ਗਾਜੀ ਬਾਦਸ਼ਾਹ ਦੇਣ ਵਾਲੇ ਸੰਤੋਖੀ ਸਤੀ ਖਾਣ ਵਾਲੇ ਸੰਤੋਖੀ ਲਾਲਚੀ ਜੀਵ ਦੇ ਸਾਧੂ ਨਹੀਂ ਸਨ। ਹਰ ਸੁਚੇ ਕੀਤੇ ਚੂੜਾ ਪਿਆ ਸੱਚੇ ਪਾਤਸ਼ਾਹ ਦਾਣਾ ਪਾਣੀ ਤਾਂ ਪਹਿਲੀ ਆਪ ਜੀ ਕਿ ਕਹਿਤ ਤੇਰੇ ਗੁਰਸਿੱਖ ਧਰਮ ਦੀ ਕਿਰਤ ਕਰਨ ਵਾਲਾ ਜਿਸ ਇੱਛਾ ਨੂੰ ਲੈ ਕੇ ਇਹ ਚੱਲਿਆ ਸੀ ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਇਹਦੀ ਇੱਛਾ ਤੁਰੰਤ ਪੂਰੀ ਕਰ ਦੇਣੀ ਤੇ ਕਿਰਪਾ ਕਰਨੀ ਦਾਸਾਂ ਦੀਆਂ ਫੁੱਲਾਂ ਜਮ੍ਹਾਂ ਕਰ ਦੇਣੀਆਂ ਤੇਰੇ ਬੱਚੇ ਭੁੱਖੇ ਸਨ ਇਸ ਲਈ ਇਹ ਪਿਤਾ ਦਾ ਹਿੱਸਾ ਕਈ ਵਾਰ ਪੁੱਤਰ ਹਾਈ ਲੱਗੇ ਹੁੰਦੇ ਕਪਾ ਛੱਡਿਆ ਪਿਆਰ ਵਿੱਚ ਆ ਕੇ ਅੱਖਾਂ ਚੋਂ ਅੰਸੂ ਆ ਗਏ ਪਿਆਰ ਭਰੀਆਂ ਗੱਲਾਂ ਇੱਥੇ ਬੈਠਿਆਂ ਆਨੰਦ ਪ੍ਰਸਾਦ ਕਰਾਉਂਦੇ ਸਿੱਖ ਨੇ ਸੋਚਿਆ ਜੋ ਭੇਟਾ ਦਰਸ਼ਨਾਂ ਵਾਸਤੇ ਲੈ ਕੇ ਜਾਣੀ ਸੀ ਉਹ ਤੇਰੀ ਰਹੀ ਨਹੀਂ ਹੁੰਦੀ ਮੇਰੇ ਕੋਲ ਲੰਗਰ ਕੱਲ ਸੀ ਪਰ ਉਹ ਨੇੜੇ ਆਇਆ ਦਰਸ਼ਨ ਤੇ ਕਰਸਨ ਇਹ ਸੋਚ ਕੇ ਖਾਲੀ ਹੋਣਾ ਖਾਲੀ ਪਾਤਰ ਲੈ ਕੇ ਤੁਰ ਕੇ ਆਨੰਦਪੁਰ ਸਾਹਿਬ ਜਾ ਕੇ ਇੱਕ ਪਾਸੇ ਰੱਖ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਸਜਿਆ ਸਜੇ ਦਰਬਾਰ ਚ ਬੜੀ ਭੀੜ ਹੈ ਸੰਗਤਾਂ ਦੀ ਇੱਕ ਪਾਸੇ ਬੀਬੀਆਂ ਇੱਕ ਪਾਸੇ ਭਾਈ ਖੁੱਲੀ ਸਾਬਿਆਂ ਦੇ ਹੇਠ ਹਜ਼ੂਰ ਬੈਠੇ ਤੇ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਦੋਂ ਇੱਕ ਪਾਸੇ ਬਾਂਸ ਦੇ ਨਾਲ ਪਿੱਠ ਲਾ ਕੇ ਸਹਾਰਾ ਲੈ ਲੈ ਕੇ ਬਹਿ ਗਿਆ ਸ਼ਹਿਨ ਸ਼ਾਹ ਦੇ ਦਰਸ਼ਨ ਕਰਦੇ ਸ਼ਹਿਨ ਸ਼ਾਹ ਦੇ ਪੁੱਤਰਾਂ ਦੇ ਦਰਸ਼ਨ ਕਰਕੇ ਆਏ ਇੱਕ ਗੱਲ ਮਹਿਸੂਸ ਕਰਦੇ ਹੈ ਕਿ ਜਿਹੜਾ ਆਨੰਦ ਗੁਰੂ ਦੇ ਦਰਸ਼ਨਾਂ ਚੋਂ ਆ ਰਿਹਾ ਹੈ ਇਹ ਆਨੰਦ ਉਹਨਾਂ ਪੰਜਾਂ ਸਿੱਖਾਂ ਦੇ ਦਰਸ਼ਨਾਂ ਚੋਂ ਵੀ ਆ ਰਿਹਾ ਜਿਹੜੇ ਪਿਆਰ ਦੀ ਮਹਿਕ ਗੁਰੂ ਚੋਂ ਆ ਰਹੀ ਹੈ ਇਹ ਉਹਨਾਂ ਚੋਂ ਵੀ ਆ ਰਹੀ ਹੈ ਬਿਸਮਾਦ ਰਕਮ ਚੜ੍ਹਦਾ ਗੁਰੂ ਦੇ ਚਿਹਰੇ ਵੱਲ ਵੇਖੀ ਜਾਂਦਾ ਜਿਵੇਂ ਚੰਨ ਚਕੋਰ ਖਰੀਦ ਹੈ ਲੈ ਤਾਰ ਵੀ ਆਉਂਦੇ ਇਹਨੇ ਨੂੰ ਐਸੀ ਖੇਡ ਵਰਤੀ ਸੁਖ ਕਾਰ ਉਦਾਸ ਜਿਹੜੀਆਂ ਲੰਘ ਰਹੀ ਆ ਗਏ ਹਜ਼ੂਰ ਲੰਗਰ ਤਿਆਰ ਹੋ ਗਿਆ ਆਪ ਕਿਰਪਾ ਕਰੋ ਆਪ ਦੀ ਵਫਾ ਛਕੋ ਤੇ ਸੰਗਤਾਂ ਨੂੰ ਵੀ ਛਕਣ ਦਾ ਹੁਕਮ ਦਿਓ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਪਿਆਰਿਓ ਸੰਗਤਾਂ ਨੂੰ ਵਫਾ ਛਕਾਓ ਤੇ ਮੈਂ ਵਫਾ ਛਕਾਂ ਨਾਗਰੀ ਭੈ ਵਿੱਚ ਦੁਬਾਰੇ ਬੋਲਣ ਦੀ ਹਿੰਮਤ ਨਹੀਂ ਕਰਦਾ ਲੇਕਿਨ ਮਹਿਸੂਸ ਕਰਦਾ ਹੈ ਕਿ ਪ੍ਰਸ਼ਾਦਾ ਨਹੀਂ ਸੁਣਦਾ ਭਾਈ ਦਇਆ ਸਿੰਘ ਜੀ ਬੋਲ ਉਹ ਚਿੱਕੜੇ ਹੁੰਦਾ ਹੈ ਮੇਰੇ ਸ਼ਹਿਨਸ਼ਾਹ ਆਪ ਨੂੰ ਸਵੇਰ ਦੇ ਨਿਤਨੇਮ ਤੋਂ ਬਾਅਦ ਵਿਹਲੇ ਹੋਣ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਦੋਂ ਬਾਅਦ ਪ੍ਰਵਚਨ ਹੋਏ ਆਪ ਜੀ ਦੇ ਸੰਗਤਾਂ ਨੇ ਰਸ ਮਾਣਿਆ ਇਹ ਗੱਲ ਆਪ ਜੀ ਦੀ ਸਮਝ ਨਹੀਂ ਆਈ ਕਿ ਲੰਗਰ ਤੇ ਆਪ ਜੀ ਨੇ ਛਕਿਆ ਨਹੀਂ ਔਰ ਕਹਿ ਦਿੱਤਾ ਵੀ ਲੰਗਰ ਛਕਿਆ ਮਹਾਰਾਜ ਕਹਿੰਦੇ ਬਾਜਰੇ ਦੀ ਰੋਟੀ ਸਰੋਂ ਦਾ ਸਾਗ ਬੜਾ ਪਿਆਰਾ ਪਿਆਰਾ ਮੱਖਣ ਤੇ ਨਾਲ ਸੱਲੇ ਭਰ ਭਰ ਕੇ ਲੱਸੀ ਦੇ ਪੀਤੇ ਐਨ ਰਜਿਆ ਹੋਇਆ ਤੇ ਅੱਗੇ ਤਾਂ ਇੱਕ ਜਾਂ ਦੋ ਗੱਪੇ ਛਕਣੇ ਅੱਜ ਪੰਜ ਰੋਟੀਆਂ ਖਾਧੀਆਂ ਮਹਾਰਾਜ ਕਹਿੰਦੇ ਪੰਜ ਗੱਪੇ ਛਕੇ ਹੈ ਗਲਤੀ ਆਪ ਨੂੰ ਸਤਨਾਮ ਸ੍ਰੀ ਵਾਹ ਗੱਲ ਫਿਰ ਵੀ ਸਮਝੀ ਭਾਈ ਗਿਆ ਤੂੰ ਕਹਿਣ ਲੱਗੇ ਸਹਿਣਸ਼ਾਹ ਤੇਰੀਆਂ ਗੁੱਝੀਆਂ ਰੋਜ਼ਾਂ ਨੂੰ ਕੌਣ ਜਾਣੇ ਤੇ ਹੁਣ ਕਿਰਪਾ ਕਰਕੇ ਮੇਰਾ ਦੇ ਸਾਈਂ ਖੋਲ ਦਿਓ ਗੱਲ ਕੀ ਹੈ ਕਿ ਭਾਗਾਂ ਵਾਲਾ ਸਿੱਖ ਕੌਣ ਹੈ ਜਿਸ ਨੇ ਗੱਪਾ ਛਕਾਇਆ ਹਜ਼ੂਰ ਨੇ ਉਂਗਲ ਕੀਤੀ ਕਹਿੰਦੇ ਉਹ ਜਿਹੜਾ ਸਭ ਨੇ ਬਾਂਸ ਦੇ ਨਾਲ ਢੋਲ ਲੱਗ ਬੈਠਾ ਤੇ ਇਹਨੇ ਮੈਨੂੰ ਗੱਪਾ ਛਕਾਇਆ ਉਹਨੇ ਵੀ ਗੱਲ ਸੁਣ ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਬੁਲਾਓ ਮੇਰੇ ਕੋਲ ਬਸ ਉੱਥੋਂ ਫਿਰ ਦਰਾਰ ਦੇ ਅੰਸੂ ਮਾਹੌਲਾ ਹੀ ਤੁਰਿਆ ਆ ਰਿਹਾ ਹੈ ਰੰਗ ਦੇ ਕੇ ਪੈਰਾਂ ਤੇ ਡੇਗ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਬਸ ਅੱਜ ਤੱਕ ਸੁਣੇ ਹੀ ਸੀ ਜਿੱਥੋਂ ਸਿੱਖਾਂ ਦੇ ਅੰਦਰ ਵਰਤ ਲਏ ਇਹ ਅੱਜ ਚਿਪਰਤਾ ਕੀ ਹੋ ਗਈ ਗੱਲ ਤੇਰੀਆਂ ਸਿੱਖਾਂ ਨੂੰ ਪੰਜ ਮੁੱਠੀਆਂ ਖਵਾਈਆਂ ਤੇ ਤੇਰੇ ਕੋਲ ਪਹੁੰਚ ਗਈਆਂ ਇਸ ਦਾ ਮਤਲਬ ਜੇ ਕੋਈ ਸਿੱਖਾਂ ਦਾ ਆਦਰ ਕਰੇਗਾ ਉਹ ਆਦਰ ਵੀ ਤੇਰੇ ਕੋਲ ਪਹੁੰਚੇਗਾ ਜੇ ਕੋਈ ਸਿੱਖਾਂ ਦਾ ਨਿਰਾਦਰ ਕਰੇਗਾ ਉਹ ਨਿਰਾਦਰ ਵੀ ਤੇਰੇ ਕੋਲ ਪਹੁੰਚੇਗਾ ਇਸ ਕਰਕੇ ਗੁਰਸਿੱਖ ਪਿਆਰਿਓ ਜ਼ਿੰਦਗੀ ਚ ਕਦੇ ਸਿੱਖ ਦੀ ਬੇਅਦਬੀ ਨਹੀਂ ਕਰਦੇ ਇਹ ਸਭ ਸਜਣ ਹੈ। ਸਿੱਖ ਦਾ ਕਦੇ ਅਪਮਾਨ ਨਹੀਂ ਕਰਨਾ, ਸਿੱਖ ਦਾ ਨਰਾਦਰ ਨਹੀਂ ਕਰਨਾ, ਸਿੱਖ ਦਾ ਬੁਰਾ ਨਹੀਂ ਕਰਨਾ, ਨਹੀਂ ਤੇ ਆਪਣਾ ਬੁਰਾ ਬਣਦਾ, ਆਪਣਾ ਨਰਾਦਰ ਬਣਦਾ। ਸ਼ਹਿਨਸ਼ਾਹ ਦੇ ਗੱਠ ਕੋਈ ਨਹੀਂ ਗਈ। ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਬੜਿਆਂ ਬਜ਼ੁਰਗਾਂ ਦੀ ਯਾਦ ਆ ਗਈ ਤੇ ਨਾਲ ਹੀ ਆਪਾਂ ਅੱਗੇ ਕਤਾਰਾਂ ਕਰ ਰਹੇ ਹਾਂ। 150 ਸਿੰਘ ਸੀ ਸਨ ਜਿਹੜੇ ਵਿਵਸਥ ਸਿੰਘ ਮਹਾਂਪੁਰਸ਼ਾਂ ਦੇ ਕੋਲ, ਕਦੇ 125 ਔਰ ਕਦੇ 90-95 ਮਿਲੇ ਜਾਂਦੇ ਸਨ, ਕਦੇ 150 ਤੱਕ ਵੀ ਗੱਡੀ ਪਹੁੰਚ ਜਾਂਦੀ ਸੀ। ਕੋਈ ਗੱਡੀ ਨਹੀਂ, ਕੋਈ ਮੋਟਰ ਨਹੀਂ, ਤੁਰ ਕੇ ਜਾਣਾ, ਟਰੱਕਾਂ ਜਾਣਾ, ਗੱਡੀਆਂ ਰੇਲ ਗੱਡੀਆਂ ਜਾਣਾ, ਡੱਬਿਆਂ ਦੇ ਡੱਬੇ ਰੁਕ ਜਾਂਦੇ। ਭਾਰਤ ਵਾਸਤੇ ਪੂਰੇ ਕਰਮ ਕੀਤਾ ਮੰਡਲੀ ਫੇਰੀ, ਕੋਈ ਡੇਰਾ ਨਹੀਂ ਬਣਿਆ, ਵੱਡਿਆਂ ਦਾ ਬਣਿਆ ਹੋਇਆ ਡੇਰਾ ਢਿੱਗਣੀ, ਦੋ ਦੋ ਸਾਲ ਦੀ ਜਾ ਕੇ ਬਣ ਗਏ, ਦੋ ਦੋ ਸਾਲ ਕਿਹੜਾ ਮਹਾਤਮਾ ਜੀ ਨੇ ਦੋ ਸਾਲ ਆਪਣੀ ਡਿਗਰੀ ਬਣਾਈ। ਫਿਰ ਡੇਰੇ ਤੋਂ ਲੈਣਾ ਕੁਛ ਨਹੀਂ, ਉਹਨੂੰ ਦੇਣਾ, ਇਹਦਾ ਤਿੰਨ ਚਾਰ ਜਾਂ ਭਾਈ ਡੇਰੇ ਵਰਦਾਰ ਲੈ, ਆਪਣੇ ਕੋਲ ਜਮ੍ਹਾਂ ਨਹੀਂ ਕਰਨੇ, ਦੇਣ ਵਾਲਿਆਂ ਨੂੰ ਮਨਾ ਨਹੀਂ ਕਰਨਾ, ਆਇਆਂ ਨੂੰ ਜਮ੍ਹਾਂ ਨਹੀਂ ਕਰਨਾ। ਇਹ ਵੀ ਆਦਤ ਪੱਕੀ ਸੀ ਮਹਾਂਪੁਰਸ਼ਾਂ ਦੀ। ਜੇ 5000 ਰੁਪਏ ਜਮ੍ਹਾਂ ਹੋ ਗਿਆ ਜਾਂਚ ਨੇ ਕਹਿ ਦਿੱਤਾ ਤਾਂ ਮਹਾਂਪੁਰਸ਼ਾਂ ਨੇ ਕਹਿਣਾ ਜਾਓ ਭਾਈ ਹਰਿਮੰਦਰ ਸਾਹਿਬ 5100 ਰੁਪਏ ਦੀ ਦੇ ਕਰਾ, ਬਹਾਨੇ ਦੇ ਨਾਲ ਗੁਰੂ ਜੀ ਕੋਲ ਦਿੱਤਾ, ਜੋੜੇ ਹੀ ਨਹੀਂ ਪੈ ਸਕਦਾ। ਉਹਨਾਂ ਮਹਾਂਪੁਰਸ਼ਾਂ ਦੀਆਂ 25 ਗੱਲਾਂ ਜਿਹੜੀਆਂ ਦੀਵਾ ਲੈ ਕੇ ਢੁੰਗੀ, ਅੱਜ ਕੋਈ ਮਹਾਂਪੁਰਸ਼ ਮਿਲਦਾ ਨਹੀਂ ਐਸਾ, ਆਪਣੇ ਥਾਂ ਤੋਂ ਸਤਿਕਾਰਯੋਗ ਸਾਰੇ, ਜੇ ਤੁਹਾਨੂੰ ਉਹਨਾਂ ਵਰਗਾ ਮਿਲਦਾ ਨਹੀਂ। ਆਪਣੇ ਹੀ ਵਿਦਿਆਰਥੀਆਂ ਨੂੰ ਕੋਈ ਮੱਥੇ ਟੇਕਦਾ ਨਹੀਂ ਵੇਖਿਆ, ਪਰ ਸੰਤਾਂ ਦੀ ਇਹ ਵੀ ਇੱਕ ਆਦਤ ਸੀ, ਜਦੋਂ ਸਾਰਿਆਂ ਨੇ ਪੋਥੀਆਂ ਪੜ੍ਹਦੇ ਹੋਣਾ, ਸੰਤਾਂ ਨੇ ਫਿਰਦੇ ਫਿਰਦੇ ਤੇ ਉਹਨਾਂ ਦਾ ਪੋਥੀਆਂ 'ਚ ਧਿਆਨ ਆਉਣਾ ਤੇ ਹੱਥ ਜੋੜ ਕੇ ਆਪਣੇ ਵਿਦਿਆਰਥੀਆਂ ਨੂੰ ਐਂ ਮੱਥੇ ਟੇਕਣੇ ਕਿ ਕਲਗੀਧਰ ਪਾਤਸ਼ਾਹ ਇਹ ਤੇਰੇ ਬੱਚੇ ਨੇ, ਇਹਨਾਂ ਬੱਚਿਆਂ ਦੀ ਸੇਵਾ ਮੈਨੂੰ ਦਿੱਤੀ ਹੈ ਸ਼ਹਿਨਸ਼ਾਹ, ਤੇ ਜੇ ਤੇਰੇ ਬੱਚਿਆਂ ਨੂੰ ਉੱਚਾ ਜੀਵਾਂ ਬੋਲਿਆ ਗਿਆ ਹੋਵੇ ਤਾਂ ਖਿਮਾ ਕਰਨੀ, ਮੈਂ ਇਹਨਾਂ ਦਾ ਸੇਵਾਦਾਰ, ਇਹਨੇ ਬੱਚਿਆਂ ਦਾ ਸੇਵਾਦਾਰ। ਇਹ ਭਾਵਨਾ ਸੀ ਕਿਹੜੇ ਪੜ੍ਹਾਉਣ ਵਾਲੇ ਦੀ, ਇਹ ਭਾਵਨਾ ਪੜ੍ਹਨ ਵਾਲਿਆਂ ਦੀ ਇਹ ਭਾਵਨਾ ਸੀ। ਅੱਜ ਕਿਸੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ, ਪਟਕ ਪਟਕਾਂ ਤੇ ਅਲਸੂ ਆਉਣ ਲੱਗ ਜਾਣਗੇ ਉਹਨਾਂ ਨੂੰ ਯਾਦ ਕਰ। ਇੱਥੇ ਜਸੀ ਥੋੜੀ ਜਿਹੀ ਪੰਥ ਜਿਹੜੇ ਨਵੇਂ ਸਿੰਘ ਹੁੰਦੇ ਗੜਬੜ ਹੋ ਜਾਂਦੀ, ਥੋੜੀ ਬਹੁਤ ਖੜਖੜਾਹਟ, ਜਿੱਥੇ ਦੋ ਘੰਟੇ ਨੂੰ ਫੜਕ ਜਾਂਦੇ ਤੇ ਕਿਸੇ ਸਿੰਘ ਤੋਂ ਥੋੜੀ ਜਿਹੀ ਕੋਈ ਗਲਤੀ ਹੋ ਗਈ, ਸਿੰਘਾਂ ਦੇ 5-4 ਨੇ ਇਕੱਠੇ ਹੋ ਕੇ ਉਹਦੇ ਤੇ ਸੋਧਾ ਲਾ ਦਿੱਤਾ। ਸਹਾਇਤਾ ਕਰਨ ਵਾਲੇ 2-4 ਸਨ, ਕੁੱਟਣ ਵਾਲਾ ਇੱਕ ਸੀ। ਉਹਨੇ ਬੰਨ ਕੇ ਉਹਨੂੰ ਚੰਗੀ ਤਰ੍ਹਾਂ ਮੂੰਹ ਦੇ ਉੱਤੇ ਚਪੇੜਾ ਮਾਰਿਆ, ਸਮਾਲਣ ਦੇ ਗੱਲ ਘੁੰਮਦੀ ਘੁੰਮਦੀ ਮਹਾਂਪੁਰਸ਼ਾਂ ਤੱਕ ਪਹੁੰਚੀ। ਮਹਾਰਾਜ ਆਪਣੇ ਜਹੇ ਥੋੜੀ ਜਿਹੀ ਗੜਬੜ ਹੋ ਗਈ, ਸਿੰਘਾਂ ਨੇ ਇੱਕ ਸਿੰਘ ਨੂੰ ਕੁੱਟਿਆ, ਮੂੰਹ ਦੇ ਚਪੇੜਾ ਮਾਰਿਆ। ਮਹਾਂਪੁਰਸ਼ ਕਹਿੰਦੇ ਮੂੰਹ ਤੇ ਮਾਰੀਆ, ਜਰਾ ਜੀ ਮੂੰਹ ਤੇ ਮਾਰ, ਕਹਿੰਦੇ ਭਰਾ ਪਹਿਲਾਂ ਉਹ ਸਿੰਘ ਨੂੰ ਬੁਲਾਇਆ ਜਿਹਦੇ ਚਪੇੜਾ ਮਾਰ ਲਿਆ, ਤੇ ਜਿਸ ਵੇਲੇ ਸਿੰਘ ਆਇਆ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ, ਹੱਥ ਜੋੜ ਕੇ ਕਹਿੰਦੇ ਦੁਰਮੁਖਾ ਮੈਨੂੰ ਮਾਫ਼ ਕਰ। ਦੁਰਮੁਖਾ ਮਹਾਰਾਜ ਕੀ ਗੱਲ ਕਰਦੇ, ਐਸਾ ਭਾਰ ਮੇਰੇ ਤੇ ਪਾਉਂਦੇ ਜਿਹੜਾ ਮੈਂ ਚੱਕ ਨਾ ਸਕਾਂ। ਮਹਾਂਪੁਰਸ਼ ਕਹਿੰਦੇ ਇਸ ਜਥੇ ਵਿੱਚ ਰਹਿ ਕੇ ਜਿੱਥੇ ਮੇਰੀ ਜ਼ਿੰਮੇਵਾਰੀ ਹੈ, ਤੇਰੀ ਬੇਅਦਬੀ ਹੋਈ ਗੁਰਸਿੱਖਾਂ, ਤੇਰੇ ਚਪੇੜਾਂ ਵਧੀਆਂ, ਤੇ ਮੈਨੂੰ ਬੜਾ ਇਸ ਗੱਲ ਦਾ ਦੁੱਖ ਹੈ ਕਿ ਐਸਾ ਕਿਉਂ ਹੋਇਆ। ਕਹਿੰਦਾ ਮਹਾਰਾਜ ਜੀ ਵੀ ਚਪੇੜਾਂ ਠੀਕ ਵਧੀਆ, ਗਲਤੀ ਮੇਰੀ ਸੀ। ਮਹਾਂਪੁਰਸ਼ ਕਹਿੰਦੇ ਜੇ ਗਲਤੀ ਸੀ ਤਾਂ ਵੀ ਚਪੇੜਾਂ ਠੀਕ ਨਹੀਂ ਵਧੀਆ, ਚਪੇੜਾਂ ਨਹੀਂ ਵਧੀਆ। ਕਹਿੰਦੇ ਬਲਾ ਗੁਰੂ ਸਾਹਿਬ ਗੁਰੂ ਬਲਾ ਉਹ ਸੀ ਅੰਗ ਕਹਿਣਾ। ਮਹਾਂਪੁਰਸ਼ ਕਹਿੰਦੇ ਕਿਉਂ ਬਈ, ਕਹਿੰਦੇ ਚਪੇੜਾਂ ਮਾਰੀਆਂ। ਕਹਿੰਦਾ ਜੇ ਹੋਰ ਚਪੇੜਾਂ ਨਾਲ ਮਾਰਦਾ ਹਾਰ ਪਾਉਂਦੇ ਉਹ ਇਹ ਨਹੀਂ ਚੁੱਕੇ। ਮਹਾਂਪੁਰਸ਼ ਕਹਿੰਦੇ ਇਹਨੂੰ ਬੋਲਣ ਦੀ ਅਕਲ ਨਹੀਂ। ਕਹਿੰਦੇ ਇਹੋ ਜਿਹੀਆਂ ਗੱਲਾਂ ਹੋਣਗੀਆਂ, ਜਦਾ ਕਿਵੇਂ ਚੱਲੂਗਾ, ਭਿੰਡਰਾਂ ਵਾਲਾ ਜਗ੍ਹਾ ਪੈ ਜਾਏ, ਇਹਨੇ ਆਹ ਗਲਤੀ ਕੀਤੀ। ਮਹਾਂਪੁਰਸ਼ ਕਹਿੰਦੇ ਮੂੰਹ ਤੇ ਚਪੇੜਾਂ ਮਾਰਦਾ, ਪਿੱਠ ਤੇ ਮਾਰ ਲੈਂਦਾ, ਕਹਿੰਦੇ ਗੱਲ ਵਿੱਚ ਇਹਨੂੰ ਮਾਰਦਾ ਧਾਰ ਕੇ ਲੈਂਦਾ। 5 ਸਿੰਘ ਇਕੱਠੇ ਹੁੰਦੇ, ਇਹਨੂੰ ਦੂਸਰਾ ਡਰ ਲਾ ਲਈਏ, ਤੂੰ ਆਪਣੀ ਜ਼ਿੰਮੇਵਾਰੀ ਕਿਉਂ ਲਈ। ਪਹਿਲੀ ਗੱਲ ਆ ਕਿ ਐਡੀ ਵੱਡੀ ਕੋਈ ਗੱਲ ਦੀ ਕੋਈ ਕਰਹਿਤ ਨਹੀਂ ਕੀਤੀ, ਕੋਈ ਵੱਡੇ ਕਰਹਿਤ ਨਹੀਂ ਹੈ, ਇਹ ਨੋਰਮਲ ਗਲਤੀ ਸੀ, ਚਪੇੜਾਂ ਕਿਉਂ ਮਾਰ ਜਾਏ। ਉਹ ਕਹਿੰਦਾ ਜੇ ਗਾਂ ਨੂੰ ਕਰੂੰਗਾ ਮੈਂ ਤਾਂ ਨਹੀਂ ਮਾਰੂੰਗਾ। ਮਹਾਂਪੁਰਸ਼ ਬੜੇ ਨਿਮਰਤਾ ਚ ਰਹੇ, ਪਰ ਇਹਦੀ ਕੋਈ ਮੰਦੀ ਕਿਸਮਤ ਜਾ ਆ ਗਿਆ। ਇਹ ਹੌਲੀ ਹੌਲੀ ਮਹਾਂਪੁਰਸ਼ਾਂ ਨੂੰ ਵੀ ਪੀ ਵਸ ਜਾ ਰਿਹਾ। ਮਹਾਂਪੁਰਸ਼ ਕਹਿੰਦੇ ਤੈਨੂੰ ਸਰਣੀ ਆਈ ਕਲਗੀ ਵਾਲੀ ਸਤਗੁਰੂ ਦਾ ਚਿਹਰਾ ਹੈ ਜਿਹੜਾ ਹਰ ਸਿੱਖ ਦਾ ਚਿਹਰਾ, ਇਹਦੇ ਚ ਅੰਮ੍ਰਿਤ ਪਿਆ, ਇਹ ਚਿਹਰੇ ਚ ਪੈਣਾ ਤੂੰ ਮੰਨ ਗੱਲ ਤੋਂ ਉੱਤੇ ਸਾਕਸ਼ਾਤ ਗੁਰੂ ਦਾ ਰੂਪ। ਮਹਾਂਪੁਰਸ਼ ਕਹਿੰਦੇ ਤੂੰ ਸਿਖਰੇ ਚ ਪੀੜਾਂ ਨਹੀਂ ਮਾਰੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਪੇੜ ਮਾਰ। ਮਹਾਂਪੁਰਸ਼ ਕਹਿੰਦੇ ਯਾਦ ਰੱਖੀ ਗੁਨਾਹ ਕਰਕੇ ਮਾਫ਼ੀ ਮੰਗਣ ਦੀ ਬਜਾਏ ਤੇ ਮੁੜ ਕੇ ਬਰਾਬਰੀਆਂ ਕਰਦੇ। ਕਹਿੰਦੇ ਹੇ ਕਰਨੀ ਘਰ ਪਾਤਸ਼ਾਹ ਹੱਥ ਜੋੜ ਕੇ ਮਹਾਂਪੁਰਸ਼ ਕਹਿੰਦੇ, ਕਹਿੰਦੇ ਮੈਂ ਤਾਂ ਇਹੀ ਕਹਿਣਾ ਕਿ ਜਿਸ ਹੱਥ ਦੇ ਨਾਲ ਤੇਰੇ ਸਿੱਖ ਦੀ ਵਿਆਹੀ ਕੀਤੀ ਬਾਂਹ ਹੀ ਸੁੱਕ ਜਾ ਮਹਾਂਪੁਰਸ਼। ਖਾਲਸਾ ਦੀ ਮਿਸਾਲ ਹੈ ਪਿੰਡਰਾਲੇ ਜੰਗਲ ਚ, ਇੱਕ ਮਹੀਨੇ ਦੇ ਅੰਦਰ ਅੰਦਰ ਦੀ ਬਾਂਹ ਸੁੱਕ ਗਈ, ਲੱਟ ਦੀ ਬੰਦੀ ਹੁੰਦੀ ਸੀ ਬਾਂਹ, ਸ਼ਾਇਦ ਅਜੇ ਵੀ ਹੁੰਦਾ ਹੋਣਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ। ਜਿੱਥੇ ਪੰਜ ਸਿੱਖ ਇਕੱਠੇ ਹੋਣ ਗੁਰੂ ਦਾ ਆਪਣਾ ਰੂਪ ਬਣ ਜਾਂਦਾ। ਤੁਹਾਡੇ ਵਿੱਚ ਤਾਂ ਪਤਾ ਹੀ ਨਹੀਂ ਕਿੰਨੀਆਂ ਬੀਬੀਆਂ ਅੰਮ੍ਰਿਤਧਾਰੀ, ਕਿਤਨੇ ਭਾਈ ਅੰਮ੍ਰਿਤਧਾਰੀ, ਕਲਗੀ ਵਾਲੇ ਸਤਿਗੁਰੂ ਦਾ ਪਰਿਵਾਰ ਬੈਠਾ, ਉਹਦੇ ਬੱਚੇ ਬੱਚੀਆਂ ਬੈਠੀਆਂ ਨਾ, ਤੇ ਸਤਿਗੁਰੂ ਦੀ ਮਹਾਨ ਰਚਨਾ ਨੇਕ ਅਵਤਾਰ ਦੀ ਕਥਾ ਦੀ ਵਿਚਾਰ ਹੋਈ, ਜੋ ਸਹਿਬਸ਼ਾਹ ਨੇ ਆਪਣੇ ਹੱਥ ਕਮਲਾਂ ਦੇ ਨਾਲ ਐਸੀ ਅੰਮ੍ਰਿਤ ਦੀ ਬਾਣੀ ਦਾ ਉਚਾਰਨ ਕੀਤਾ। ਆਓ ਮਨ ਦੀਆਂ ਇਬਾਦਤ ਕਰੋ, ਜਿੱਥੇ ਕਲ ਵਿਚਾਰ ਸ਼ਦੇਸ਼ ਉੱਥੋਂ ਆਰੰਭ ਹੋਣ ਲੱਗੀ ਹੈ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਮਹਾਂਪੁਰਸ਼ਾਂ ਦੇ ਜੀਵਨ ਦੀਆਂ ਐਸੀਆਂ ਸਾਥੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਦੇ ਜੀਵਨ ਦੇ ਐਸੇ ਵਿਚਿੱਤਰ ਕੌਤਕ, ਇਹਨਾਂ ਤੋਂ ਸਾਨੂੰ ਸਿੱਖਿਆ ਮਿਲਿਆ ਸੀ ਸਿੱਖਾਂ ਨੇ ਸਿੱਖਾਂ ਦੀ ਪੂਜਾ ਕਿਵੇਂ ਕਰਨੀ। ਆਓ ਸਤਿਗੁਰੂ ਕਿਰਪਾ ਕਰਨ। ਕਹਿੰਦੇ ਜਿਸ ਵੇਲੇ ਅੱਧ ਦਰਜੇ ਦੀ ਲੋੜਿਆਂ ਦੀ ਪਾਪ ਕਿਰਿਆ ਫੈਲ ਜਾਏਗੀ, ਧਰਤੀ ਪਾਪਾਂ ਦੇ ਰੂਪ ਹੋ ਜਾਏਗੀ, ਕਹਿੰਦੇ ਉਸ ਵੇਲੇ ਇੱਕ ਬ੍ਰਹਮ ਹੋਏਗਾ ਜਿਸ ਥਾਂ ਤੋਂ ਇਹ ਕਥਾ ਅੱਗੇ ਰੰਗ ਹੁੰਦੀ ਹੈ। ਸੁਣੋ ਜੀ, ਧਰਤੀ ਸ਼ੁੱਧਰ ਹੋ ਜਾਏਗੀ ਤੇ ਕਿਰਤ ਨੀਚ ਹੋ ਜਾਏਗੀ ਸਾਰਿਆਂ ਦੀ ਸ਼ੁੱਧਰ, ਕੁਛ ਅੱਛੇ ਨਾਲ ਉਹਨਾਂ ਦੇ ਨਾਲ ਪਰਦਾ ਫਰਕ ਪੈ ਜਾਂਦਾ। ਇਸ ਪ੍ਰਕਾਰ ਕਹਿੰਦੇ ਹਜ਼ੂਰ ਕਹਿੰਦੇ ਫਿਰ ਉਸ ਵੇਲੇ ਇੱਕ ਵਿਪਲਾਵੇ ਬ੍ਰਹਮ ਦਾ ਇੱਕ ਬ੍ਰਹਮ ਜਿਹਦਾ ਜਨਮ ਇਸੇ ਕਾਰਨ ਹੀ ਸੰਸਾਰ ਵਿੱਚ ਹੋਇਆ ਹੋਏਗਾ। ਤੇ ਉਹਦੇ ਵਿੱਚ ਗੁਣ ਕਿੰਨੇ ਬ੍ਰਹਮਣ ਇੱਕ ਤੇ ਗੁਣ ਅਨੇਕਾਂ ਹੋਣਗੇ, ਅਜਿਹਾ ਬ੍ਰਹਮ ਹੋਏਗਾ ਤੇ ਉਹ ਆਪਣੇ ਸਮਰਥ ਵਿੱਚ ਕਰਮ ਧਰਮ ਵਿੱਚ ਪੂਰਾ ਹੋਏਗਾ। ਅਜਿਹੇ ਭਿਆਨਕ ਸਮੇਂ ਵਿੱਚ ਵੀ ਆਪਣੇ ਕਰਮ ਧਰਮ ਦੇ ਬੂਟੇ ਨੂੰ ਪਾਲਦਾ ਹੋਏਗਾ, ਇਹਨਾਂ ਝੱਟਾਂ ਤੇ ਓਹਲਾ ਕਰਕੇ ਉਹਦੇ ਵਿੱਚ ਧਰਮ ਦਾ ਬੂਟਾ ਪੜ ਰਿਹਾ ਹੋਏਗਾ। ਇਸ ਪ੍ਰਕਾਰ ਉਹ ਬ੍ਰਹਮਣ ਹੋਏਗਾ ਜੀ
ਪਾਤਰੀ ਸ਼ੰਦ ਨਿਤ ਜਪਤ ਵਿਪਰ ਦੇਵੀ ਪ੍ਰਚੰਡ ਜੇ ਕੀਨ ਧੂਮਰ ਲੋਚਨ ਦੁਖੰਡ।
ਉਹ ਬ੍ਰਹਮਣ ਮਹਾਂ ਸ਼ਕਤੀ ਦੀ ਪੂਜਾ ਕਰਨ ਵਾਲਾ ਹੋਏਗਾ, ਉਹ ਬ੍ਰਹਮਣ ਉਸ ਦੇਵੀ ਦਾ ਪੂਜਕ ਹੋਏਗਾ ਜਿਸ ਦੇਵੀ ਨੇ ਇੰਦਰ ਦੀ ਰਕਸ਼ਾ ਕਰਦਿਆਂ ਹੋਇਆਂ ਬੜੇ ਬੜੇ ਭਾਰੀ ਧੂਮਰ ਲੋਚਨ ਵਰਗੇ ਦੈਤ ਦੁਖੰਡ ਦੀਏ ਤੋੜ ਟੁਕੜਿਆਂ ਦੇ ਵਿੱਚ ਕਰ ਦਿੱਤੇ ਸਨ। ਬੜੀ ਭਾਰੀ ਬਹਾਦਰੀ ਦਿਖਾਈ ਸੀ ਉਹ ਵਿਪਰ ਉਸ ਦੇਵੀ ਪ੍ਰਚੰਡ ਕਿੱਥੇ ਪ੍ਰਤਾਪ ਉਸ ਪਰਮੇਸ਼ਰ ਦੀ ਨੇਤ ਹੈ ਆਪ ਕਿਵੇਂ ਜਾਣਾ ਜੀ ਨੂੰ ਤਰ ਕਰਨਾ ਵਾਸਤਵ ਰੂਪ ਉਹਦਾ ਨਾਰ ਨਾ ਪੁਰਖ ਨਾ ਪੰਥ ਸਾਧੂ ਚਤੁਰ ਸਰੂਪ ਹੈ ਨਾ ਸੰਤਮ ਨਾ ਚਕਰਮ ਨਾ ਗਲਾ ਨਾ ਸਿਆਮ ਅਸਿਆ ਜੀ ਰੂਪ ਹੈ ਉਸਦਾ ਪਰ ਕਹਿ ਪਾਉਂਦੇ ਕਠਸਥ ਦੇਦਾ ਇਹਨੂੰ ਬੇਕਠਨ ਕਰਦੇ ਜਦੋਂ ਉਹਦਾ ਜੀ ਕਰਦਾ ਦੇਵੀ ਰੂਪ ਚ ਪ੍ਰਗਟ ਹੋਵੇ ਜਦੋਂ ਉਹਦਾ ਜੀ ਕਰਦਾ ਦੇਵਤੇ ਰੂਪ ਚ ਪ੍ਰਗਟ ਹੋਵੇ ਜਦੋਂ ਉਹਦਾ ਜੀ ਕਰਦਾ ਹੈ ਅਵਤਾਰ ਰੂਪ ਚ ਪ੍ਰਗਟ ਹੋਵੇ ਇਹ ਉਹਦੀ ਆਪਣੀ ਮੌਜ ਹੈ ਖੇਲ ਖੇਲ ਅਖੇਲ ਖੇਲਣ ਅੰਤ ਹੋ ਕੇ ਵਸਤ ਰੂਪ ਮੇਰਾ ਪਾ ਤੇ ਇਸ ਪ੍ਰਕਾਰ ਇਹ ਬ੍ਰਹਮਣ ਉਸ ਦੇਵੀ ਦਾ ਪੂਜਕ ਹੋਏਗਾ ਜਿਸ ਨੇ ਰਾਕਸ਼ਾਂ ਦਾ ਸੰਹਾਰ ਕੀਤਾ ਤੇ ਜਿਸ ਦੀ ਮਦਦ ਕਰਨ ਵਾਲੇ ਜਿਸ ਦੇਵੀ ਦੀ ਸਹਾਇਤਾ ਕਰਨ ਵਾਲੇ ਕੌਣ? ਬੜੇ ਵਿਚਿੱਤਰ ਕਥਾਏ ਪਏ ਸੀ, ਮਹਾਂਪੁਰਸ਼ਾਂ ਨੇ ਸੁਣਾਈ ਸੀ, ਔਰ ਬੜੀ ਉਹ ਐਸੀ ਕਥਾ ਜਿੱਥੇ ਇਸ਼ਾਰੇ ਸੰਕੇਤ ਸਤਿਗੁਰੂ ਮਹਾਰਾਜ ਨੇ ਇਸ਼ਾਰੇ ਨਾਲ ਦਸਮ ਗ੍ਰੰਥ ਵਿੱਚ ਗੱਲ ਸਮਝਾਈ ਹੋਈ। ਕੋਈ ਕਾਰ ਨੇ ਬਣਿਆ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਉੱਥੇ ਗੋਬਿੰਦ ਧਾਮ ਗੋਬਿੰਦ ਘਾਟ ਤੋਂ 13 ਕਿਲੋਮੀਟਰ ਤੇ ਉਸ ਤੋਂ 6 ਕਿਲੋਮੀਟਰ ਦਾ ਫਿਰ ਅੱਗੇ ਚੱਲ ਕੇ ਹੇਮਕੁੰਡ ਸਾਹਿਬ ਉੱਥੇ ਇਸ਼ਨਾਨ ਕਰਕੇ ਪੜਾਅ ਉਸ ਅਸਾਸੁਰ ਮਨਾਏ, ਇਸ਼ਨਾਨ ਕਰਕੇ ਵਾਪਸ ਆਉਣਾ ਹੁੰਦਾ 12 ਕਿਲੋਮੀਟਰ ਹੋ ਗਈ ਆਉਣ ਜਾਣ, ਤੇ ਉੱਧਰ ਇੱਕ ਪਾਸੋਂ 13 ਕਿਲੋਮੀਟਰ ਜਾਣਗੇ ਫਿਰ 13 ਕਿਲੋਮੀਟਰ ਇਹ ਵੰਡ ਕੀਤੀ। ਪਰ ਜਿਹਨਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਹੈ, ਮੈਂ ਤਾਂ ਨਹੀਂ ਐਸਾ ਕਰ ਸਕਿਆ, ਪਰ ਜਿਹਨਾਂ ਦੀ ਇਹ ਜੀ ਬਖਸ਼ਿਸ਼ ਹੈ, ਉਹ ਇੱਕ ਦਿਨ ਚ ਗੋਬਿੰਦ ਘਾਟ ਤੋਂ ਇਸ਼ਨਾਨ ਕਰਕੇ ਆ ਢੋਲਕੀ ਵਾਲਾ ਮੈਨੂੰ ਵੀ ਦੱਸਿਆ ਤੇਰਾ ਢੇਰ ਸੋ ਇੱਕ ਦਿਨ ਚ ਜਾ ਕੇ ਹੇਠਾਂ ਉਤਰਿਆ, ਤੇ ਬਾਅਦ ਚ ਪਤਾ ਲੱਗਿਆ ਵੀ ਉਹ ਇੱਕ ਦਿਨ ਚ ਇਸ਼ਨਾਨ ਕਰਕੇ ਬਾਅਦ ਚ ਉਤਰਿਆ। ਹੌਲਾ ਸਰੀਰ ਵਾਲਾ ਥੋੜਾ ਜਿਹਾ ਫਤੀਲਾ ਹੋਵੇ, ਪੈਰਾਂ ਦਾ ਤੁਰਨ ਦਾ ਤਲਾਕ ਹੋਵੇ, ਬਹੁਤ ਸਾਰੇ ਗੁਰਮੁਖ ਇੱਕ ਦਿਨ ਚ ਕਰ ਲੈਂਦੇ ਆ ਯਾਤਰਾ, ਪਰ ਗੱਲ ਔਖੀ ਬਹੁਤ ਹੈ ਤੇ ਕਈ ਦਿਨ ਮੇਰੇ ਲੱਖਾਂ ਵੀ ਨੇ ਲੁਕੀ ਗਈਆਂ ਨੇ, ਸਿਮੀ ਗੱਲ ਮੈਂ ਕਰਨੀ ਮੈਂ ਬਹੁਤ ਸਾਰੇ ਨੌਜਵਾਨ ਗੁਰਸਿੱਖ ਕਰਦੇ ਨੇ ਉਹ ਸਾਧ ਮਹਾਂਪੁਰਸ਼ ਤੇ ਜਿਹਨਾਂ ਨੇ ਬੜੇ ਅੰਮ੍ਰਿਤ ਰਸ ਕਿੰਨੇ ਵਚਨਾਂ ਦੇ ਨਾਲ ਇਹ ਸਾਰੀ ਕਥਾ ਖੁੱਲ੍ਹਦੀ ਸੁਣਾਈ ਸੀ ਕਿ ਉਹ ਕਥਾ ਸਤਿਗੁਰੂ ਕਿਰਪਾ ਕਰਨ ਦਾਸ ਯਾਦ ਰੱਖੇਗਾ ਗਾਹਾਂ ਫਿਰ ਕੋਈ ਐਸਾ ਪ੍ਰਕਰਨ ਆ ਜਾਊ ਮੈਂ ਅੱਗੇ ਚੱਲ ਕੇ ਆਪ ਜੀ ਨੂੰ ਕੱਲ੍ਹ ਨੂੰ ਜਾ ਕੇ ਦਿਖਾ ਦਿਓ ਕਿ ਅੱਜ ਹੁਣ ਫਿਰ ਆਪਾਂ ਕੁਛ ਆਪਣਾ ਸਫ਼ਰ ਤੈਅ ਕਰ ਲਈਏ ਤੇ ਨਹੀਂ ਫਿਰ ਕਿਉਂਕਿ ਦਿਨ ਬਣਵੇ ਜਦੋਂ ਬਣਵੇ ਦਿਨ ਹੋਣ ਉਸੇ ਖੇਤੀ ਮੁੱਕਦੇ ਚਲੇ ਜਾਂਦੇ ਇਸ ਕਰਕੇ ਆਓ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਤ ਜਪਤ ਵਿਪਰ ਦੇਵੀ ਪ੍ਰਚੰਡ ਜਨਕੀਮ ਧੂਮਰ ਲੋਚਨ ਦੁਖੰਡ ਟੁਕੜੇ ਟੁਕੜੇ ਕੀਤੇ ਸਨ ਤੇ ਉਹ ਟੁਕੜੇ ਕਰਾਉਣ ਵਾਲੇ ਗੁਰੂ ਜੀ ਆਪ ਸਨ, ਦੇਵੀ ਦੀ ਸਹਾਇਤਾ ਕਰਨ ਵਾਲੇ ਆਪ ਸਨ। ਇਹ ਕਥਾ ਆਪ ਜੀ ਨੂੰ ਇੱਥੇ ਗੁਰੂ ਕਿਰਪਾ ਕਰੇ ਕਿਉਂਕਿ ਕਥਾ ਦੇ ਵਿੱਚੋਂ ਕਈ ਸਾਧਾਂ ਹੋਰ ਨਿਕਲਦੀਆਂ ਫਿਰ ਉਹਨਾਂ ਨੂੰ ਵੀ ਥੋੜਾ ਬਹੁਤ ਤਾਂ ਕੰਮ ਕਰਨਾ ਹੀ ਪੈਂਦਾ ਤੇ ਗੁਰੂ ਕਿਰਪਾ ਕਰੇ ਕੱਲ੍ਹ ਜਾਂ ਅਗਲੇ ਦਿਨ ਆਪਾਂ ਵਿਚਾਰ ਕਰ ਲਵਾਂਗੇ ਤੇ ਹੁਣ ਥੋੜਾ ਜਿਹਾ ਸਫ਼ਰ ਮੁਕਾ ਲਈ। ਜਿਸ ਦੇਵੀ ਨੇ ਦੇਵਤਿਆਂ ਦੀ ਔਰ ਦੇਵਦਾਜ ਇੰਦਰ ਦੀ ਸਹਾਇਕ ਦੀ ਸਹਾਇਤਾ ਕੀਤੀ ਸੀ
ਬਚਾਏ
ਜਿਸ ਨੇ ਹੱਥ ਦੇ ਕੇ ਮੇਰ ਕਰੇ ਹੱਥ ਨਾਲ ਸ਼ਿਵਜੀ ਨੂੰ ਵੀ ਬਚਾਇਆ ਸੀ ਐਸ ਨੂੰ ਦੇਵੀ ਮਹਾਂ ਸ਼ਕਤੀ ਸੀ ਜੋ ਜਿਸ ਨੇ ਸੁੰਘ ਰਸੁੰਘ ਵਰਗੇ ਰਾਜਪੂਤ ਜਿਹੜੇ ਮਹਾਂਵੀਰ ਸਨ ਬੜੇ ਯੋਧੇ ਸਨ ਸੁੰਘ ਰਸੁੰਘ ਪਠਾਇਆ ਜਾਂਦੇ ਧਰਮ ਨੂੰ ਜਮਾਂ ਦੇ ਲੋਕ ਭੇਜ ਦਿੱਤਾ ਸੀ ਪੜੋ ਚੰਡੀ ਦੀ ਬਾਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਯੁੱਧ ਨਾਲ ਇੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਦੋਂ ਮੇਹ ਗ੍ਰੰਥ ਦਾ ਜੰਗ ਸ਼ੁਰੂ ਹੋਣਾ ਨਾ ਤਾਂ ਤੁਸੀਂ ਇਹ ਦੇਖ ਲਓ ਵੀ ਇੰਨਾ ਵਧਾਈਆਂ ਨਾ ਜੰਗ ਤੇ ਤੁਸੀਂ ਉਹ ਜੰਗ ਦੀਆਂ ਗੱਲਾਂ ਸੁਣਦੇ ਤੁਹਾਨੂੰ ਇਹ ਲੱਗੂਗਾ ਕਿ ਬਹੁਤਾ ਵੱਧ ਗਿਆ ਕੰਮ ਤੇ ਉਪਰੀਆਂ ਉਪਰੀਆਂ ਲੱਗਣਗੀਆਂ ਤੇ ਜਿਹੜੇ ਵੀਰ ਰਸ ਵਾਲਾ ਖਾਲਸਾ ਹੈ ਉਹਨੂੰ ਸੁਣਨ ਲੱਗਣਗੀਆਂ ਇਹ ਗੱਲਾਂ ਕਰੀਆਂ ਇਹ ਭਗਤੀ ਰਸ ਵਾਲਿਆਂ ਨੂੰ ਹੋਊਗਾ ਵੀ ਇਹਦੀਆਂ ਗੱਲਾਂ ਦਾ ਇਹਨਾਂ ਦਾ ਲਾਭ ਇਹੀ ਹੈ ਖਾਸ ਵਿੱਚ ਵੀਰ ਰਸ ਭਰਨ ਵਾਸਤੇ ਭਗਤੀ ਰਸ ਤੇ ਵੀਰ ਰਸ ਦੋਨਾਂ ਦਾ ਸਿਮਰਤ ਸੇਵੇ ਪਾਤਸ਼ਾਹ ਨੇ ਇਹ ਗੁਣ ਕਰੇ ਸਿੱਖ ਤੇ ਇਸ ਪ੍ਰਕਾਰ ਕਹਿੰਦੇ ਇਹ ਹੱਥੇ ਸੁੰਘ ਦਾ ਸੁੰਘ ਵੀਰ ਤੇ ਐਸੇ ਵੀਰ ਬਹਾਦਰ ਤੇ ਜਿਨ੍ਹਾਂ ਦੀ ਧਾਨ ਇਹਨਾਂ ਲੋਕਾਂ ਵਿੱਚ ਪਈ ਹੋਏ ਸੀ ਜਿਵੇਂ ਇੰਦਰ ਨੂੰ ਜਿੱਤ ਕੇ ਨਾ ਕਰਾਰ ਕਰ ਦਿੱਤਾ ਸੀ ਮਹਾਰਾਜ ਕਹਿੰਦੇ ਇੰਦਰ ਕੱਢ ਦਿੱਤਾ ਸੀ ਉਸ ਥਾਂ ਤੋਂ ਇੰਦਰਾਸਨ ਦੇਵ ਲੋਕ ਦੇ ਵਿੱਚ ਵੀ ਹੁਕਮ ਇਹਨਾਂ ਦਾ ਚੱਲ ਰਿਹਾ ਸੀ ਤਿੰਨੇ ਲੋਕਾਂ ਦੇ ਵਿੱਚ ਰਾਜ ਕੀਤਾ ਐਸੇ ਬਹਾਦਰ ਸਨ ਛੋਟੀ ਜਿਹੀ ਬਾਤ ਨਹੀਂ ਹੈ ਬਹੁਤ ਵੱਡੇ ਬਹਾਦਰ ਸਨ ਤੇ ਇਸ ਪ੍ਰਕਾਰ ਤੇ ਉਸ ਨੇ ਸ਼ਰਨ ਗ੍ਰਹਿਣ ਕੀਤੀ ਜਗ ਮਾਤ ਜਿਹੜਾ ਪਰਮਾਤਮਾ ਹੈ ਉਹ ਜਗ ਦੀ ਮਾਂ ਵੀ ਹੈ ਜਗ ਦਾ ਪਿਓ ਉਹਨੂੰ ਮਾਂ ਵੀ ਕਿਹਾ ਜਾ ਸਕਦਾ ਕਿਉਂਕਿ ਮਾਂ ਵਾਲੇ ਕੋਲ ਵੀ ਹੈਗਾ ਜੀ, ਉਹਨੂੰ ਪਿਓ ਵੀ ਕਿਹਾ ਜਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਸ ਕਰਕੇ ਜਗ ਦੀ ਮਾਤਾ ਰੂਪੀ ਹੈ, ਪਿਤਾ ਰੂਪੀ ਹੈ, ਉਹਦੀ ਉਹ ਇੱਕ ਸ਼ਕਤੀ ਦੇਵੀ ਰੂਪ ਵਿੱਚ ਆ। ਕਿਸੇ ਮਾਂ ਦੀ ਕੁੱਖ ਤੋਂ ਨਹੀਂ ਸੀ ਪੈਦਾ ਹੋਈ ਦੇਵੀ। ਇਹ ਸਾਰੀ ਵਿਚਾਰ ਆ ਜਾਏਗੀ ਅੱਗੇ। ਤੇ ਕਿਉਂ ਸਾਧ ਦਿਨ ਗਹੀ ਸਰਨ ਜਗ ਮਾਤ ਜਾਏ, ਉਸ ਬ੍ਰਹਮਣ ਨੇ ਇਹ ਉਸ ਜਗਤ ਮਾਤਾ ਉਸ ਸ਼ਕਤੀ ਦਾ ਆਹਵਾਨ ਕੀਤਾ, ਪੂਜਾ ਕੀਤੀ। ਤੇ ਕਿਉਂ ਸਾਧ ਸੰਗੀਤ ਉਸ ਚੰਡਕਾ ਦੇਵੀ ਨੇ ਮੁੜ ਕੇ ਭਾਰ ਕੋਲ ਇੰਦਰ ਨੂੰ ਰਾਜ ਦਵਾਇਆ ਸੀ। ਤੇ ਜਦੋਂ ਉਸ ਨੇ ਇੰਦਰ ਨੇ ਜਾ ਕੇ ਦੇਵ ਦੀ ਸ਼ਰਨ ਕਰ, ਤੇਰੀ ਸ਼ਾਨ ਤਕਾਰੀ ਸਾਰੇ ਬਚਨਾਂ ਦੇ, ਤੇਰੀ ਸ਼ਰਨ ਤਕਾਰੀ ਦੇ ਜਗਤ ਦੀ ਮਾਤਾ, ਮੇਰੀ ਸਹਾਇਤਾ ਕਰ। ਫਿਰ ਇੰਦਰ ਦੇ ਮੁੜ ਕੇ ਸੱਚੇ ਸ਼ਤਰ ਬਣਾਇਆ ਸੀ। ਇਹ ਜਿਹੜੇ ਸੁੰਭ ਸੁੰਭ ਸਾਰੇ ਜਾਂਦੇ ਧਾਮ ਨੂੰ ਪਜਾ ਦਿੱਤੇ ਸਨ।
ਇਹ ਜਾਪਤ
ਸਾਖੀ ਪਹਿਲੀ ਜਿਹੜੀ ਸ਼ੁਰੂ ਕੀਤੀ ਹੈ, ਫੇਰ ਸ਼ੁਰੂ ਕਰਦੇ ਇੰਦਰ ਦਾ ਪ੍ਰਮਾਣ ਦੋ। ਕਹਿੰਦੇ ਉਸ ਬ੍ਰਾਹਮਣ ਨੇ, ਜਿਸ ਬ੍ਰਾਹਮਣ ਦੀ ਕੁੱਤੇ ਗੱਲ ਆਈ ਹੈ ਕਿ ਇੱਕ ਬਿੰਪ ਏਕ ਜੇ ਗੁਣ ਅਨੇਕ, ਜਿਹਦੇ ਗੁਣ ਬਹੁਤ ਸਨ, ਇਹ ਜਗਤ ਰਹਿਣ ਦੇ ਇਸ ਗੁਣਾ, ਉਹ ਉੱਤਮ ਬ੍ਰਾਹਮਣ ਉੱਤਮ ਗੁਣਾਂ ਵਾਲਾ, ਤੇ ਉਸ ਮੰਦਰ ਵਿੱਚ ਜਾ ਕੇ ਉਸ ਦੇਵੀ ਦਾ ਆਹਵਾਨ ਕਰਦਾ ਹੋਏਗਾ, ਕਿਉਂਕਿ ਅੱਜ ਦੇ ਪ੍ਰਸੰਗ ਵਿੱਚ ਨੇਕ ਲੱਖ ਦੇ ਅਵਤਾਰ ਦੇ ਪ੍ਰਗਟ ਹੋਣ ਦੀ ਗੱਲ ਲੱਖ ਅੱਜ ਆ ਲੈਣੀ ਹੈ। ਮੇਰਾ ਖਿਆਲ ਦਿੱਤਾ ਨੇੜੇ ਅਕਸਰ ਬਹੁਤੀ ਦੂਰ ਨਹੀਂ, ਕਿ ਜਿਸ ਵੇਲੇ ਸਰਕਾਰੀ ਤੌਰ ਤੇ ਪਾਬੰਦੀਆਂ ਲੱਗ ਜਾਣੀਆਂ ਕਿ ਕੋਈ ਪਾਠ ਨਹੀਂ ਕਰ ਸਕੇਗਾ, ਕੋਈ ਪੂਜਾ ਨਹੀਂ ਕਰ ਸਕੇਗਾ, ਇਹ ਉਸ ਵੇਲੇ ਖਾਸ ਕਰਕੇ ਉਸ ਦੇਸ਼ ਦੇ ਵਿੱਚ ਸੰਬਲਪੁਰ ਦੇ ਵਿੱਚ ਜਿਹੜਾ ਰਾਜ ਹੈ ਉਹਨੇ ਆਪਣੇ ਹੱਕ ਵਿੱਚ ਬਹੁਤ ਕਰੜੀ ਗੱਲ ਕਰਨੀ ਹੈ। ਉਹਨੇ ਪਸ਼ੂ ਖਾ ਲਈ ਵੀ ਇੱਕ ਵੀ ਵਿਅਕਤੀ ਕਿਸੇ ਦੇਵੀ ਦੇਵਤੇ ਦਾ ਪਰਮਾਤਮਾ ਦਾ ਪੂਜਨ ਕਰਨ ਵਾਲਾ ਨਹੀਂ ਰਹੇਗਾ। ਜਦੋਂ ਉਹਦਾ ਪਤਾ ਲੱਗਦਾ ਬੜੀ ਬੇਰਹਿਮੀ ਦੇ ਨਾਲ ਉਹਨੂੰ ਕਤਲ ਕਰੇਗਾ, ਉਹਨੇ ਛੱਡਣਾ ਨਹੀਂ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਸ ਵੇਲੇ ਇਹ ਜਪਤ ਰਹਿਣ ਦਿਨ ਜੇ ਉਦਾਰ ਉਸੇ ਦੀ ਵਿਆਸ ਦੇ ਵਿੱਚ ਉਸੇ ਦੀ ਹਦੂਦ ਦੇ ਵਿੱਚ ਜਿੱਥੇ ਰਾਜ ਕਰਦਾ ਹੋਵੇਗਾ, ਉੱਥੇ ਉਹ ਬ੍ਰਹਮ ਉਸੇ ਥਾਂ ਤੇ ਪਰਮਾਤਮਾ ਨੇ ਪੈਦਾ ਕਰਨਾ, ਜਿਵੇਂ ਰਾਕਸ਼ਾਂ ਦੀ ਕੁੰਡ ਚ ਪ੍ਰਹਲਾਦ ਨੂੰ ਪਹਿਲਾਂ ਜਨਮ ਦੇ ਦਿੱਤਾ ਤੇ ਪ੍ਰਹਲਾਦ ਦੇ ਬਹਾਨੇ ਫਿਰ ਆਪ ਆ ਗਿਆ। ਬਹਾਨਾ ਬਣਾਉਂਦਾ ਪਹਿਲਾਂ ਬ੍ਰਹਮਣ ਪੈਦਾ ਕਰ ਦਿੱਤਾ, ਜਿਵੇਂ ਨੇਕ ਲੱਗੀ ਆਪ ਆਉਣ, ਨੇਕ ਲੱਗਦੀਆਂ ਗੱਲਾਂ ਲੋਕਾਂ ਦੇ ਕੋਲੋਂ ਬਲੌਟੀ ਬੜੀਆਂ ਸੁਣੀਆਂ ਹੋਣਗੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਅੱਜ ਇੱਕ ਦੋ ਗੱਲਾਂ ਤੁਹਾਨੂੰ ਬੜੀਆਂ ਅਸਰ ਸ਼ਾਇਦ ਜ਼ਿੰਦਗੀ ਚ ਘੱਟ ਉਹ ਗੁਰਮੁਖਾਂ ਨੇ ਸੁਣੀਆਂ ਹੋਣਗੀਆਂ ਜਿਨ੍ਹਾਂ ਨੇ ਦਸਮ ਦਾ ਪਾਠ ਦੂਜਿਆਂ ਨੇ। ਇੱਕ ਤਾਂ ਨੇਕ ਕਲਮ ਅਵਤਾਰ ਦਾ ਜਿਹੜਾ ਖੰਡ ਹੈ ਕਿੱਦਾਂ ਵਧਿਆ, ਇਉਂ ਲੱਗੂਗਾ ਅੱਜ ਦੇ ਯੁੱਗ ਵਿੱਚ ਇਹ ਗੱਲ ਆਣ ਹੋਣੀ ਹੈ। ਜੋ ਸਿੱਖਾਂ ਦਾ ਯਕੀਨ ਹੋਵੇ ਤਾਂ ਗੁਰੂ ਦੀ ਰਚਨਾ, ਗੁਰੂ ਸਾਹਿਬ ਨੇ ਆਪ ਲਿਖਿਆ। ਤੇ ਦੂਸਰੀ ਪਹਿਲੀ ਗੱਲ ਇਹ ਹੈ ਵੀ ਆਪਣੀਆਂ ਦੇਹਾਂ ਦਾ ਅੰਦਾਜ਼ਾ ਲਾ ਕੇ ਗੱਲ ਚੱਲਣੀ, ਉਹਦਾ ਵੱਲ ਜਿਹਨੇ ਪੂਰੇ ਸੰਸਾਰ ਦੇ ਵਿੱਚ ਧਰਮ ਦਾ ਰਾਜ ਗ੍ਰਹਿਣ ਕਰਨਾ, ਉਹ ਸ਼ਕਤੀ ਵਾਲੇ ਮਹਾਂਪੁਰਸ਼ ਅਵਤਾਰ ਦੀ ਗੱਲ, ਉਹਦੀ ਸ਼ਕਤੀ ਉਹਦੇ ਨਾਲ ਉਹਦੇ ਸ਼ਸਤਰ ਵੀ ਹੋਏ, ਇਹ ਗੱਲ ਅੱਗੇ ਆ ਰਹੀ ਹੈ। ਇਹ ਜਪਤ ਰਹਿਣ ਦੇ ਦੇਸ਼ ਪੁਦਾਰ ਤੇ ਉਹ ਬ੍ਰਹਮ ਐਸਾ ਪੈਦਾ ਹੁੰਦਾ ਜਿਹੜਾ ਉਸ ਰਾਜ ਦੀਆਂ ਪਾਬੰਦੀਆਂ ਨੂੰ ਤੋੜ ਕੇ ਪਰ ਗੁਪਤ ਰੀਤ ਦੇ ਅੰਦਰ ਜਿਹਨੇ ਮਨ ਬਣਾ ਲਿਆ ਵੀ ਮਰ ਜਾਣਾ ਚੰਗਾ ਪਰ ਪੂਜਾ ਨਹੀਂ ਚੰਗਾ, ਉਹ ਗੁਪਤ ਪਹਿਰੇ ਚ ਪੂਜਾ ਕਰਦਾ ਹੋਵੇ। ਇੰਦਰ ਦੇ ਵੈਰੀ ਵਿਸ਼ੁੰਭ ਨੂੰ ਮਾਰਿਆ ਉਸ ਦੇਵੀ ਦੀ ਪੂਜਾ ਕਰ ਜਿਹਦੀ ਗੱਲ ਪਹਿਲਾਂ ਕੀਤੀ ਹੈ ਸਤਿਗੁਰਾਂ ਨੇ, ਗੱਲ ਕੀ ਆਪ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਘਬਰਾਇਆ ਕਰੋ ਜੀ, ਮੇਰੀ ਘਰਵਾਲੀ ਦਾ ਸਵਾਲ ਹੀ ਚੰਗਾ, ਮੇਰੇ ਘਰਵਾਲੀ ਦਾ ਸਵਾਲ ਹੀ ਚੰਗਾ, ਇਹ ਸਭ ਕਰਮਾਂ ਦੀ ਗੱਲ ਹੁੰਦੀ ਹੈ। ਆ ਬ੍ਰਾਹਮਣ ਦੀ ਇਤਨੀ ਸੋਭਾ ਤੇ ਅਦੂਰ ਆਪ ਲੇਕਿਨ ਇਹ ਉਹਦੇ ਗ੍ਰਹਿ ਵਿੱਚ ਗ੍ਰਹਿ ਉਹਦੀ ਤਾਸ ਇਸਤਰੀ ਪੁੱਛਾ, ਇਹ ਘਰਵਾਲੇ ਬੜੇ ਸੱਚੇ ਸਵਾਦੀ ਹੋਏ ਤੇ ਖੋਟ ਕਾਇਮ ਵਿਚਰਨ ਵਾਲੀ ਖੋਟੀ ਇਸਤਰੀ ਉਹਨੂੰ ਤ੍ਰੈਣੀ ਔਰਤ ਕਹਿੰਦੇ ਨੇ। ਕੁਲੱਖਣੀ ਗੁਰਬਾਣੀ ਦੇ ਵਿੱਚ ਕਿੰਨੇ ਪ੍ਰਕਾਰ ਦੀ ਔਰਤ ਦਾ ਜ਼ਿਕਰ, ਗੁਣਵੰਤੀ, ਸੁਚੇਜੀ ਤੇ ਪੁਚੇਜੀ। ਐਨ ਇਸ ਰਿਲੇਟਿਡ ਸਤਿਗੁਰੂ ਮਹਾਰਾਜ ਨੇ ਬੜੀ ਅੰਮ੍ਰਿਤ ਬਾਣੀ ਦੀ ਵਰਤਾ ਕੀਤੀ, ਗੁਣਵੰਤੀ ਦੀ ਕਿੰਨੀ ਸ਼ਲਾਘਾ ਕੀਤੀ ਹੈ, ਸੁਚੇਜੀ ਔਰ ਪੁਚੇਜੀ ਦੀ ਵੀ ਗੱਲ ਕੀਤੀ ਹੈ। ਤੇ ਕਿਉਂ ਸਾਧ ਸੰਗੀ ਉਹਦੇ ਘਰ ਵਿੱਚ ਐਸੀ ਇਸਤਰੀ ਖੋਟੀ ਇਸਤਰੀ ਜਿਹਦੇ ਨਾਲ ਉਹਦਾ ਸੰਬੰਧ ਰੱਖਿਆ, ਇਹ ਵੀ ਕਾਰਨ ਜਿਸ ਕਾਰਨ ਕਿਉਂਕਿ ਨੇਕ ਲੰਕ ਨੇ ਪ੍ਰਗਟੀ ਕਾਇਮ ਹੋਣਾ ਨਾ, ਕਾਰਨ ਬਣਨੇ ਉਹਦੇ ਘਰ ਵਾਲੀ ਬੜੇ ਖੋਟੇ ਸੁਭਾਅ ਦੀ
ਹੋਏਗੀ।
ਉਸ ਬ੍ਰਾਹਮਣ ਦੇ ਘਰ ਖੋਟੀ ਚਾਲ ਵਾਲੀ ਜਿਹੜੀ ਇਸਤਰੀ ਹੈ, ਤੇ ਉਸ ਨੇ ਜਾ ਕੇ ਬਾਦਸ਼ਾਹ ਨੂੰ ਸ਼ਿਕਾਇਤ ਕਰ, ਮੇਰੇ ਘਰ ਵਾਲਾ ਪੂਜਾ ਕਰਦਾ, ਤੁਸੀਂ ਬੰਦ ਕੀਤੀ ਹੋਈ ਹੈ, ਉਹਨੇ ਬਣਾਉਣਾ। ਪਰ ਉਸ ਤੋਂ ਪਹਿਲਾਂ ਉਹਨੇ ਆਪਣੇ ਘਰ ਵਾਲੇ ਨੂੰ ਸਮਝਾਉਣਾ ਵੀ ਇਹ ਤੂੰ ਗਲਤ ਰਸਤੇ ਪਿਆ ਹੋਇਆ, ਉਹਨੂੰ ਕੀ ਰਸਤਾ ਗਲਤ ਦਿਸਣਾ। ਹੁਣ ਜਿਹੜੇ ਸ਼ਰਾਬਾਂ ਪੀਂਦੇ ਨੇ ਉਹਨਾਂ ਦੇ ਨਾਲ ਦਾ ਕੋਈ ਸ਼ਕਲ ਦੇ ਅੰਮ੍ਰਿਤ, ਉਹਨੂੰ ਕਹਿਣਗੇ ਤੂੰ ਤਾਂ ਬਹੁਤ ਗਲਤ ਰਸਤੇ ਪੈ। ਉਹਦੀ ਭਾਸ਼ਾ ਇਹ ਹੈ, ਕਹਿਣਗੇ ਛੱਕ ਲੈਂਦਾ ਅੰਮ੍ਰਿਤ ਕਿਹੜੀ ਗੱਲ ਸੀ, ਵਧੇਰੀ ਉਮਰ ਪਈ ਹੈ, ਜਿਵੇਂ ਉਮਰ ਦਾ ਪਟਾ ਲਿਖ ਕੇ ਕਹਿ ਨਹੀਂ ਦਿੱਤਾ ਹੁੰਦਾ ਵੀ ਉਹਨੂੰ ਪਤਾ ਲੱਗ ਗਿਆ ਕਿ ਉਮਰ ਬਹੁਤ ਪਈ ਹੈ। ਮਹਾਰਾਜ ਕਹਿੰਦੇ ਹਮ ਆਦਮੀਆਂ ਇੱਕਦਮ ਹੀ ਮੋਹਤ ਮੋਹਤ ਨਾ ਜਾਣਾ ਤੇ ਬਲਿਆ ਚਾਹੀਏ ਨਾ, ਮਾਂ ਸ਼ਰਾਬ ਦੁਰਾਚਾਰ ਕਰਨ ਵਾਲਿਆਂ ਦੇ ਪ੍ਰਵਾਹ ਨਹੀਂ ਸਮਝਦੇ ਸੀ। ਜਿਵੇਂ ਭਾਸ਼ਾ ਵੀ ਆਪਣੀ ਹੁੰਦੀ ਹੈ, ਜਿਸ ਵੇਲੇ ਪੀ ਲੈਣ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਹਿਬ ਬਹਿ ਜਾਣ। ਤੇ ਕਿਉਂ ਸਾਸ ਜੀ ਉਸ ਨੂੰ ਆਪਣੇ ਘਰ ਵਾਲਾ ਇਹ ਦਿਸੇਗਾ ਵੀ ਇਹ ਗਲਤ ਪਾਸੇ ਜਾ ਰਿਹਾ, ਪੂਜਾ ਨਹੀਂ ਕਰਨੀ ਚਾਹੀਦੀ, ਸਾਨੂੰ ਲੋਕਾਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ। ਤੇ ਇਸ ਪ੍ਰਕਾਰ ਦੀ ਉਹਦੀ ਜਿਹੜੀ ਇਸਤਰੀ ਹੈ, ਤੇ ਉਹਨੇ ਪਹਿਲਾਂ ਆਪਣੇ ਘਰ ਵਾਲੇ ਨੂੰ ਸਮਝਾਉਣਾ, ਤ੍ਰਿਓ ਬਾਤ ਪਤ ਸੋ ਮਹਾਰਾਜ ਲਿਖਦੇ ਨੇ, ਤਾਂ ਕਿ ਭੁਲੇਖਾ ਨਾ ਲੱਗੇ ਕਰਨ ਵਾਲੇ ਨੂੰ, ਉਹਦੀ ਇਸਤਰੀ ਦੇ ਕੁਝ ਵਚਨ ਆਪਣੇ ਪਤੀ ਨੂੰ। ਹੁਣ ਅੱਗੇ ਕਹਿੰਦੇ ਹਨ,
ਇਹ ਪਾਜ ਮੂੜ ਸੇਵੰਤ ਦੇਵ,
ਦੇਖੋ ਕਿੰਨਾ ਆਦਰ ਕਰਦੀ ਹੈ ਆਪਣੇ ਘਰ ਵਾਲੇ ਦਾ। ਪਹਿਲੇ ਕੀ ਕਿਹਾ ਕਿ ਕਾਜ ਮੂੜ ਸੇਵੰਤ ਦੇਵ, ਮੂਰਤ ਮੂਰਤ ਜਿਹਾ ਕਹਿੰਦੀ ਘਰ ਵਾਲੇ, ਕਹਿੰਦੀ ਉਹ ਮੂਰਤ ਇਹ ਕਿਸ ਵਾਸਤੇ ਤੂੰ ਉਸ ਦੇਵੀ ਦਾ ਪੂਜਨ ਕਿਉਂ ਕਰਦਾ, ਕਿ ਕਾਰਮੂਰ ਸਿਮੰਤ ਦੇਵ ਇਹ ਦੇਵੀ ਦੀ ਸੇਵਾ ਕਿਉਂ ਕਰ ਰਿਹਾ, ਤੂੰ ਮੂਰਖ ਤੈਨੂੰ ਪਤਾ
ਨਹੀਂ,
ਅਭੇਵ ਆਖਦੇ ਉਹਨੂੰ ਦੇਵੀ ਬੜੀ ਉਸਤਤ ਕਰਦਾ ਹੈ,
ਇਹ ਕਾਰਨ ਵਾਹੇ ਕਲਿਆਣ ਪਰੰਤ,
ਤੂੰ ਕਿਸ ਵਾਸਤੇ ਦੇਵੀ ਦੇ ਪੈਰਾਂ ਵਿੱਚ ਕਹਿੰਦਾ, ਕਿਸ ਵਾਸਤੇ ਉਸ ਮੰਦਰ ਵਿੱਚ ਜਾ ਕੇ ਪੂਜਾ ਕਰਦਾ, ਮੱਥੇ ਟੇਕਦਾ, ਇਹ ਕਾਰਨ ਮੈਨੂੰ ਦੱਸ ਕਿਉਂ ਕਰਦਾ, ਸਾਰੀ ਦੁਨੀਆ ਪੂਜਾ ਕਰਨ ਤੇ ਹਟ ਗਈ ਤੇ ਤੂੰ ਕਿਹਦੇ ਵਾਸਤੇ ਪੂਜਾ ਰਹੀ, ਇਹ ਤੇਰਾ ਗਲਤ ਰਸਤਾ ਹੈ। ਗਰਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਿੱਖਿਆ ਦਿੰਦੀ ਹੈ ਘਰ ਵਾਲੇ ਨੂੰ, ਕਹਿੰਦੀ ਜਾਣ ਬੁੱਝ ਕੇ ਕਿਉਂ ਦੋ ਗਿਣ ਗਿਰਦਾ ਹੈ, ਕਿਉਂ ਗਰਕਾਂ ਨੂੰ ਜਾਣਦਾ ਹੈ, ਦੇਖੋ ਕਿੰਨੀ ਵਧੀਆ ਸਿੱਖਿਆ ਦਿੰਦੀ। ਸਾਸ ਜੀ ਗਿਆ ਦਾ ਕੋਈ ਆਪ ਹੁੰਦਾ ਹੈ, ਇਹ ਵੈਸੀ ਸਿੱਖਿਆ ਦਿਆ ਕਰਦਾ, ਅੱਗੇ ਕਰਮ ਸਿੱਖਿਆ ਲੈਣ ਵਾਲੇ ਦੇ ਲਵੇ ਜਾਣਾ, ਉਹਦੀ ਇੱਛਾ ਜ਼ਰੂਰੀ ਹੈ ਮੇਰੀ ਸਿੱਖਿਆ ਕੋ ਲੈ। ਹੁਣ ਇਹਦੇ ਮਨ ਵਿੱਚ ਹੈ ਵੀ ਜਿਹਦਾ ਮੇਰਾ ਸਵਾਹ ਹੈ ਮੇਰੇ ਘਰ ਵਾਲੇ ਦਾ ਵਾਲੇ ਬਣ, ਘਰ ਵਾਲੇ ਦਾ ਸਵਾਹ ਹੁੰਦਾ ਕਿ ਜਿਹਦਾ ਮੇਰਾ ਸਵਾਹ ਹੈ ਮੇਰੇ ਘਰ ਵਾਲੇ ਦਾ ਬਣ ਜਾਵੇ। ਹੁਣ ਜਿੱਥੇ ਸਵਾਹ ਰਹਿਣਗੇ ਨੇ ਉੱਥੇ ਖੜ ਰਾਟ ਹੋਏਗਾ। ਇਸ ਲਈ ਗੁਰਸਾਨ ਤੁਲਸੀਦਾਸ ਕਹਿੰਦੇ ਨੇ, ਕਹਿੰਦੇ ਸੱਠ ਲੱਛਣ ਮਿਲਾਪ ਮੁਕੰਮਲ ਤਾਂ ਰਹਿ ਸਕਦਾ ਜੇ ਉਹਨਾਂ ਦੇ ਛੇ ਆਦਤਾਂ ਰਲ ਗਈਆਂ ਹੋਣ, ਆਸਾ, ਇਸ਼ਟ, ਉਪਾਸਨਾ, ਖਾਨ ਪਾਨ ਪਹਿਰਾਨ, ਤੁਲਸੀ ਜਾ ਕੇ ਖੜ ਮਿਲ ਖੜਨਾ ਛੇ। ਤੁਲਸੀ ਜੀ ਕਹਿੰਦੇ ਜਿਹਦੇ ਛੇ ਮਿਲ ਜਾਣ
ਸੋਈ ਮੇਰੇ ਹੱਥਾਂ ਜੇ ਮਿਲਾਪ ਨੂੰ ਮੁਕੰਮਲ ਕਰਨਾ ਤਾਂ 6 ਆਦਤਾਂ ਪਤੀ ਔਰ ਪਤਨੀ ਨੂੰ ਸਾਂਝੀਆਂ ਕਰਨੀਆਂ ਪੈਣਗੀਆਂ ਤੇ ਨਹੀਂ ਤਾਂ ਖੰਡਣਾ ਕਰੇਗਾ। ਇੱਕ ਨੇ ਅਮਰ ਛੱਡਿਆ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦਾ ਹੈ, ਇੱਕ ਦੇਹਧਾਰੀ ਪੁਠੜੀਆਂ ਦੀ ਪੂਜਾ ਕਰਦਾ, ਇੱਕ ਪੱਥਰਾਂ ਨੂੰ ਪੂਜਦਾ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ, ਉਹਨਾਂ ਦੀ ਖੜਗੜਾਹਟ ਆਉਣੀ ਹੈ। ਆਸਾ ਇਸ਼ਟ ਉਪਾਸਨਾ ਖਾਨ ਪਾਨ ਪਹਿਰਾਨ ਤੁਲਸੀ ਜਾ ਕੇ ਖੱਟ ਮਿਲੇ ਸੋਈ ਮੇਰੇ ਅੰਦਰ। ਇਹ ਵਿਵਾਹ ਦੀ ਜੋ ਸਾਹ ਸੁਣੀ ਪ੍ਰਕਿਰਿਆ, ਵਿਵਾਹ ਪੱਥਰ ਦੇ ਜੋ ਮਾਨੇ ਹਨ, ਇਸ ਨੂੰ ਸ਼ੁੱਧ ਗੁਰਬਾਣੀ ਵਿਵਾਹ ਲਿਖਿਆ। ਵਿਵਾਹ ਵਿਵਾਹ ਇਹੀ ਪਕਸ਼ ਹੈ ਤੇ ਉਹਦਾ ਵਿਗੜਿਆ ਹੋਇਆ ਵਿਆਹ ਅਸਲ ਜਿਹੜਾ ਆਮ ਭਾਸ਼ਾ ਚ ਬਣਦੇ ਵਿਆਹ, ਜਿਹੜਾ ਅਰਥ ਵਿਵਾਹ ਦਾ ਬਣਦਾ ਉਹ ਵਿਆਹ ਦਾ ਨਹੀਂ ਬਣਦਾ, ਅਰਥ ਉਸੇ ਦਾ ਬਣਦਾ। ਤੇ ਨਾਲੇ ਅਰਥਾਂ ਦੀ ਸਾਨੂੰ ਲੋੜ ਕਿਹੜੀ ਹੈ? ਵਿਆਹ ਤੇ ਕਿਤੇ ਪੀਣ ਵਾਸਤੇ ਜਾਂਦੇ, ਪਾਰਟੀ ਖਾਣ ਵਾਸਤੇ ਜਾਂਦੇ, ਮਠਿਆਈਆਂ ਖਾਣ ਵਾਸਤੇ ਜਾਂਦੇ, ਭਾਈ ਦੀ ਪੈਸੇ ਬਣਾਉਣ ਵਾਸਤੇ ਜਾਂਦੇ ਆ, ਤੇ ਫਿਰ ਉੱਥੇ ਲੋੜ ਕੀ ਹੈ ਅਰਥਾਂ ਦੀ? ਤੇ ਅਰਥਾਂ ਦੀ ਤਾਂ ਇੱਕ ਗੱਲ ਹੀ ਐਸੀ ਰਹਿ ਗਈ ਤਾਂ ਵੀ ਨਿਆਰੀ ਆ, ਜਿਵੇਂ ਇੱਕ ਬੀਬੀ ਨੇ ਦੇਵਤਾ ਨਿਮਲਾ ਕੋਈ ਸੀ ਬਾਹਲਾ ਹੀ ਭੁੱਖੜ ਮੇਰੇ ਵਰਗਾ, ਉਹਨੂੰ ਜਦੋਂ ਨਿਮਲਾ ਦਿੱਤਾ ਉਹ ਡੀਕ ਰਹੀ ਸੀ, ਕੋਈ ਨਿਮਲਾ ਦਿੰਦੇ ਹੀ ਨਹੀਂ। ਉਹਨੂੰ ਜਦੋਂ ਨਿਮਲਾ ਦਿੱਤਾ ਉਹਨੇ ਕਿਹਾ ਵੀ ਨਾ ਜੀ ਖੀਰ ਕਿਹੜਾ ਚੰਗਾ ਬਣਾਇਆ, ਤੇ ਜਿਸ ਵੇਲੇ ਰੋਟੀਆਂ ਲੱਗਿਆ ਗਣ ਸੁੱਕੀਆਂ ਰੋਟੀਆਂ, ਦੇਖ ਕੇ ਹੈਰਾਨ ਜਾ ਉੱਠਿਆ, ਕਹਿੰਦਾ ਮਾਈ ਲੰਗੀ ਤਾਂ ਬੜੀ ਸ਼ਰਧਾ ਵਾਲੀ ਸੀ, ਸੁੱਕੀਆਂ ਰੋਟੀਆਂ ਲਿਆ ਕੇ ਰੱਖ ਦਿੱਤੀਆਂ, ਤੇ ਖਾਣ ਦਾ ਲਾਲਚੀ ਸੀ ਨਾ ਇਸ ਕਰਕੇ ਤੰਗ ਹੋ ਗਿਆ, ਇਹ ਲੱਗ ਗਿਆ ਖਾਣ। ਉਹ ਮਾਈ ਕਹਿੰਦੀ ਵੀ ਭਾਈ ਤੂੰ ਤਾਂ ਮੈਨੂੰ ਸਿੱਖ ਨੀ ਲੱਗਦਾ, ਨਹੀਂ ਮਾਈ ਹੋਰ ਮੈਂ ਮੁਸਲਮਾਨ ਹੈ, ਸਿੱਖ ਦੀ ਗੱਲ ਕੀ ਹੈ ਜੇ ਕਿਹਾ ਜਾਂਦਾ ਸਿੰਘ ਹੁੰਦੇ ਨੇ ਮੈਂ ਬੋਲਣ ਦਾ ਨਹੀਂ ਪਤਾ, ਉਹਦੀ ਉਹਦੀ ਬੋਲੀ ਆਪਣੀ ਹੈ, ਮੈਂ ਸਿੱਖ ਹੈ। ਕਹਿੰਦੀ ਜੇ ਸਿੱਖ ਹੈ ਕੋਈ ਸਲੋਕ ਤਾਂ ਪੜ੍ਹਦਾ, ਦੱਸ ਕਿਹੜਾ ਸਲੋਕ ਪੜ੍ਹਿਆ ਤੂੰ? ਕਹਿੰਦੀ ਭਾਈ ਮੈਨੂੰ ਤਾਂ ਐਂ ਲੱਗਦਾ ਸਭ ਦਾ ਸਲੋਕ ਰੋਟੀਆਂ ਦਾ ਠੋਕ ਦਾ ਰੋਟੀ ਠੋਕਣ ਵਾਲਾ ਰਹਿੰਦਾ। ਕਹਿੰਦਾ ਕੁੜੀ ਇਹ ਗੱਲ ਸੁਣ ਲੈ ਕੰਮ ਖੋਲ ਕੇ, ਕਹਿੰਦਾ ਖੀਰ ਨਾ ਪੜਾ ਇੱਥੇ ਸ਼ਬਦਾਂ ਦਾ ਨੀ ਰਹਾ, ਇੱਥੇ ਕੋਈ ਮਤਲਬ ਨਹੀਂ, ਕਿਆ ਮਤਲਬ ਇੱਥੇ ਦੇਗਾ? ਕਿਉਂ ਸਾਸ ਜੀ ਹੁਣ ਅਰਥਾਂ ਦੀ ਲੋੜ ਹੋਊਗੀ? ਇਹੋ ਜਿਹੇ ਬੁੱਧੀਜੀਵੀਆਂ ਭਾਈ ਸਰੂਪ ਸਿੰਘ ਕਰਕੇ ਅਲੱਗ ਬੈਠੇ, ਜਿਹੜੇ ਗੁਰੂ ਜਿਹੜੇ ਰਿਸਰਚਾਂ ਕਰਦੇ, ਧਰਮੀਆਂ ਖੋਜਾਂ ਕਰਦੇ। ਮੈਂ ਨਾ ਦੋ ਗੁਰਮੁਖਾਂ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹਾਂ। ਇੱਕ ਗੁਰਮੁਖਾਂ ਨੇ ਬੜੀ ਸੋਹਣੀ ਪੁਸਤਕ ਲਿਖੀ ਹੈ, ਕੇਸਾਂ ਦੀ ਲਿਖੀ ਹੈ, ਇਹਨਾਂ ਤੋਂ ਪਹਿਲਾਂ ਲਿਖੀ ਹੈ, ਜਾਣਦੇ ਹੋਣਗੇ ਕੇਸ਼ ਚਮਕਾ ਕਿਆ ਬਾਤ ਹੈ। ਉਹਦੇ ਵਿੱਚ ਚਾਰ ਵੇਦਾਂ ਚੋਂ ਤਿੰਨ ਵੇਦਾਂ ਦੇ ਸੂਤਰ, ਉਹਨਾਂ ਦੇ ਪੰਨੇ, ਉਹਨਾਂ ਦੇ ਅਧਿਆਪ, ਆਹ ਤਿੰਨੇ ਵੇਦਾਂ ਦੇ ਉਹ ਸੂਤਰਾਂ ਦੇ ਅਰਥ ਕਿ ਰੋਮਾ ਬਾਰੇ ਹਿੰਦੂ ਧਰਮ ਕੀ ਕਹਿੰਦੇ, ਇਸ ਨਾਮ ਦੀਆਂ ਉਹਦੇ ਕਈ ਉਦਾਹਰਣਾਂ। ਤੇ ਉਸ ਤੋਂ ਬਾਅਦ ਦੂਜੀ ਪੁਸਤਕ ਸਰਦਾਰ ਸਾਹਿਬ ਨੇ ਲਿਖੀ, ਇਹਨਾਂ ਗੁਰਮੁਖਾਂ ਨੇ, ਇਹਨਾਂ ਦੀ ਧਾਰਨਾ ਸਤਿਗੁਰੂ ਥਾਂ ਪਾਵੇ ਤੇ 21ਵੀਂ ਸਦੀ ਦੇ ਮਨੁੱਖ ਨੂੰ ਇਹਨਾਂ ਦੀ ਕਿਤਾਬ ਵਰਦਾਨ ਸਾਫ ਹੋਵੇਗੀ। ਵਰਦਾਨ ਕਿਤਾਬ ਨਹੀਂ, ਵਰਦਾਨ ਹੋਏਗਾ ਮਨੁੱਖ ਜਾਤੀ ਲਈ। ਤੇ ਆਓ ਆਪਣੇ ਪ੍ਰਕਰਨ ਨੇ ਹੁਣ ਵਿਵਾਹ ਦੀ ਜਿਹੜੀ ਗੱਲ ਹੈ, ਭਾਈ ਗੁਰਦਾਸ ਨੂੰ ਪੁੱਛਿਆ ਕਿ ਵਿਆਹ ਕੀ ਹੁੰਦਾ, ਵਿਵਾਹ ਬਾਰੇ ਦੱਸੋ। ਭਾਈ ਗੁਰਦਾਸ ਨੇ ਕੈਸਾ ਅੱਤ ਕੱਢ ਮਾਰਿਆ, ਦੁਨੀਆਂ ਦੇ ਲੋਕ ਹੈਰਾਨ ਹੋ ਗਏ। ਭਾਈ ਸਾਹਿਬ ਕਹਿੰਦੇ ਗੁਰ ਚੇਲੇ ਵਿਵਾਹ ਤੁਰੀ ਚੜਾਇਆ, ਕਹਿੰਦੇ ਗੁਰੂ ਦੇ ਚੇਲੇ ਦਾ ਜਦੋਂ ਵਿਆਹ ਹੋਇਆ, ਕਹਿੰਦੇ ਅਵਸਥਾ ਚੌਥੇ ਕਮਰੇ ਚ ਗਈ, ਲੋਕ ਹੈਰਾਨ ਹੋ ਗਏ। ਲੜਕੇ ਲੜਕੀ ਦਾ, ਬੱਚੇ ਬੱਚੀ ਦਾ ਵਿਆਹ ਤਾਂ ਸੁਣਿਆ ਸੀ, ਇਸਤਰੀ ਪੁਰਸ਼ ਦਾ ਵਿਆਹ ਸੁਣਿਆ ਸੀ, ਇਹ ਕਦੇ ਬੰਦੇ ਨਾਲ ਬੰਦੇ ਨਾਲ ਵਿਆਹ ਨਹੀਂ ਸੀ ਸੁਣਿਆ, ਗੁਰੂ ਤੇ ਚੇਲੇ ਦਾ ਵਿਆਹ ਹੋ ਗਿਆ। ਕਹਿੰਦੇ ਭਾਈ ਸਾਹਿਬ ਤੂੰ ਬੜੀ ਅਸਚਰਜ ਗੱਲ ਕਰਕੇ ਉਠਾ ਦਿੱਤੀ। ਉੱਥੇ ਸੱਸ ਦੀ ਇੱਥੇ ਪਰਿਵਾਰ ਟੋਰਾਂਟੋ ਦੇ ਵਿੱਚ ਹੀ ਹੈ, ਜਗਰਾਵਾਂ ਦੇ ਕੋਲ, ਉਸ ਨਗਰ ਦੇ ਵਿੱਚ ਸਰਦਾਰ ਸਾਹਿਬ ਰਹਿੰਦੇ ਨੇ। ਇੰਦੌਰ ਹਰਨੇਕ ਸਿੰਘ ਜੀ ਉਹਨਾਂ ਦੇ ਸਪੁੱਤਰ ਦਾ ਵਿਆਹ ਸੀ, ਉਹਨੇ ਦਿਆ ਸਿੰਘ ਗਿਲਵਤ ਜੀ ਨੂੰ ਉੱਥੇ ਸੱਦਿਆ ਹੋਇਆ ਸੀ। ਢਾਡੀਆਂ ਦੇ ਵਿੱਚੋਂ ਸਿਰਫ ਇੱਕੋ ਹੀ ਢਾਡੀ ਸੱਦੇ ਗਈ ਗਿਲਵਤ ਜੀ, ਤੇ ਉੱਧਰ ਮੈਨੂੰ ਯਾਦ ਕਰ ਲਿਆ ਇੱਥੇ ਸੰਬੰਧ ਸੀ ਕਿ ਉੱਥੇ ਇੱਕ ਜਗਰਾਵਾਂ ਤੋਂ ਗੁਰਮੁਖ ਆਇਆ, ਕਹਿੰਦਾ ਜੀ ਬਹੁਤ ਸਾਲ ਪਹਿਲਾਂ ਮੈਂ ਤੁਹਾਡੇ ਉੱਥੇ ਲੁਧਿਆਣੇ ਦਾਬੇ ਲੁਹਾਰੇ ਦੀਵਾਨ ਲੱਗੇ ਸੀ, ਮਹਾਰਾਣੀ ਜਿੰਦਾ ਸੁਣੀ ਕਿ ਮੈਂ ਉਸ ਕੀਰਤਨ ਦੇ ਪ੍ਰਭਾਵ ਤੋਂ ਇੰਨਾ ਪ੍ਰਭਾਵ ਹੇਠ ਆ ਕੇ ਅੱਜ ਇੰਨੀ ਦੂਰ ਮੇਰੀ ਚ ਕੋਈ ਰਿਸ਼ਤੇਦਾਰੀ ਨਹੀਂ। ਮੈਨੂੰ ਕਹਿੰਦਾ ਵੀ ਦੁਬਾਰੇ ਫਿਰ ਮਹਾਰਾਣੀ ਜਿੰਦਾ ਸੁਣਾਓ। ਮੈਂ ਕਿਹਾ ਭਾਈ ਗੁਰਮੁਖ ਪਿਆਰਿਆ ਕਿ ਜੇ ਆਪਾਂ ਇੱਥੇ ਮਹਾਰਾਣੀ ਜਿੰਦਾ ਸੁਣਾਤੀ ਵੀ ਜਾਂ ਤਾਂ ਤੈਨੂੰ ਕਿਸੇ ਨੇ ਅਗਲਾ ਕਰੋ, ਤੈਨੂੰ ਤਾਂ ਕਹਿਣੇ ਨੀ ਕਿਸੇ ਨੇ, ਤੇਰਾ ਕਿਹੜਾ ਪਤਾ ਇਹ ਮੈਨੂੰ ਕੀ ਕਹਿਣਗੇ। ਬੱਚੇ ਬੱਚੀ ਦਾ ਵਿਆਹ ਤੇ ਮੈਂ ਮਹਾਰਾਣੀ ਜਿੰਦਾ ਸੁਣਾ, ਮੈਂ ਇੱਥੇ ਮਹਾਰਾਣੀ ਜਿੰਦਾ ਦਾ ਇਤਿਹਾਸ ਅੱਖਾਂ ਚ ਉੱਥੇ ਵੀ ਸੁਣਿਆ ਜਾਂਦਾ, ਦੁਖੀ ਮਾਤਾ ਦਾ ਜਿਹੜਾ ਇਤਿਹਾਸ। ਇੱਥੇ ਤਾਂ ਜਿਸ ਪ੍ਰਕਰਨ ਦੇ ਵਿੱਚ ਜਿਸ ਵਿਸ਼ੇ ਤੇ ਬੋਲਣਾ ਚਾਹੀਦਾ, ਇੱਥੇ ਤਾਂ ਕੱਲੇ ਵਿਵਾਹ ਦੀ ਗੱਲ ਕੀਤੀ, ਗਿਲਵਤੀ ਬੈਠੇ ਸੀ ਇਹ ਕਹਿ ਮੈਂ ਇੰਨੇ ਯੋਗ ਨਹੀਂ ਸੀ ਜਿੰਨਾ ਫਿਰ ਦਇਆ ਸਿੰਘ ਗਿਲਵਤ ਜੀ ਨੇ ਉੱਠ ਕੇ ਉਪਮਾ ਕੀਤੀ। ਉਹ ਕਹਿੰਦੇ ਮੈਂ ਜ਼ਿੰਦਗੀ ਚ ਪਹਿਲੀ ਵਾਰ ਵਿਆਹ ਦੀ ਇੰਨੀ ਲੰਮੀ ਵਿਆਖਿਆ ਸੁਣੀ ਹੈ, ਡੇਢ ਘੰਟੇ ਚ ਕੋਈ ਸਾਥੀ ਨੀ ਵਿਆਹ ਵਿਆਹੀ ਹੋਇਆ। ਮੇਰੇ ਦੱਸਣ ਦਾ ਮਤਲਬ ਇਹ ਨਹੀਂ ਵੀ ਵਿਆਹ ਬਾਰੇ ਮੇਰੇ ਕੋਲ ਇੰਨਾ ਮਟੀਰੀਅਲ ਹੈ ਵੀ ਮੈਂ ਤੁਹਾਨੂੰ ਦੱਸਦਾ ਰਹੇ, ਇਹ ਵੀ ਗੱਲ ਮੇਰੇ ਕਹਿਣ ਦਾ ਮਤਲਬ ਜਿਹੜੀ ਡੇਢ ਘੰਟੇ ਚ ਕਹਿਣ ਵਾਲੀ ਗੱਲ ਹੈ ਉਹ ਦੋ ਚਾਰ ਮਿੰਟਾਂ ਚ ਰਿਪੇਅਰ ਹੋਣੀ। ਸਿਰਫ ਮੈਂ ਤੁਹਾਨੂੰ ਨਮੂਨਾ ਦੇ ਦੇਣਾ ਕਿ ਹਾਥੀ ਦੀ ਪੈਣ ਸਾਰੀਆਂ ਪੈਣ ਆ ਜਾਂਦੇ, ਭਾਈ ਗੁਰਦਾਸ ਦੀ ਕੋਈ ਬਜ਼ੁਰਗੀ ਹੈ ਕਿ ਕੁਝੇ ਚ ਸਮੁੰਦਰ ਵੱਲ ਗੱਲ ਕਰਦੇ, ਦੋ ਅੱਖਰ ਚ ਕਹਿ ਦਿੱਤਾ। ਹੁਣ ਇੱਥੇ ਵਿਆਹ ਦਾ ਅਰਥ, ਵਿਆਹ ਦੇ ਕਿੰਨੇ ਅਰਥ, ਵਿਆਹ ਤੋਂ ਅੱਠ ਕਿਸਮਾਂ ਤੇ ਵਿਆਹ ਦੇ ਅੱਠੀ ਪ੍ਰਭਾਤੀ ਸ਼ਬਦ, ਇਹ ਬੜੀ ਲੰਮੀ ਕਹਾਣੀ ਹੈ ਭਾਈ ਗੁਰਦਾਸ ਦੀ, ਗੁਰਬਾਣੀ ਦੀ, ਅਰ ਮਹਾਨ ਕੋਸ਼ ਦੀ ਤੇ ਕਈ ਹੋਰ ਉੱਤਮ ਭਗਤੀਆਂ ਦੀ ਗੱਲ ਉਹਦੇ ਪ੍ਰਮਾਣ ਸਿੱਧ ਕਰਦੀ ਜਾਏਗੀ ਤੇ ਵਿਆਹ ਕੀ ਹੁੰਦਾ ਤੇ ਵਿਆਹ ਦਾ ਉਪਹਾਰ ਕਿਹਨੂੰ ਹੈ ਤੇ ਵਿਆਹ ਮੁਕੰਮਲ ਕਿਹੜਾ ਹੁੰਦਾ ਤੇ ਸਿਰ ਰੈਣ ਕਿਹੜਾ ਹੁੰਦਾ, ਸਾਰੀਆਂ ਗੱਲਾਂ ਦੇ ਜਿਹੜੇ ਬੱਚੇ ਆ ਜਾਂਦੇ ਇਸ ਪ੍ਰਕਾਰ। ਹੁਣ ਵਿਆਹ ਦੀ ਜਿਹੜੀ ਗੱਲ ਹੈ, ਗੁਰ ਚੇਲੇ ਵਿਵਾਹ ਹੋ, ਵਿਵਾਹ ਦਾ ਅਰਥ ਭਾਈ ਸਾਹਿਬ ਮੇਲ ਕਰਦੇ ਮਿਲਣਾ, ਮਿਲਾਪ, ਮਿਲਾਪ ਗੁਰੂ ਦੇ ਚੇਲੇ ਦਾ ਵੀ ਹੋ ਸਕਦਾ ਤੇ ਮਿਲਾਪ ਇਸਤਰੀ ਤੇ ਪੁਰਸ਼ ਦਾ ਵੀ ਹੋ ਸਕਦਾ ਤੇ ਮਿਲਾਪ ਦਾ ਅਰਥ ਵਿਆਹ ਕਰਦੇ ਨੇ। ਉਹ ਮਿਲਾਪ ਲੜਕੀ ਕਿਤੇ ਜਮੀ ਹੈ, ਲੜਕਾ ਕਿਤੇ ਜਮੇ ਹੈ, ਤੇ ਧਰਮ ਦੀਆਂ ਰਸਮਾਂ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਸਮਾਜ ਨੇ ਮੇਲ ਦਿੱਤਾ, ਇਕੱਠੇ ਕਰ ਦਿੱਤਾ ਤੇ ਉਸ ਨੂੰ ਵਿਵਾਹ ਕਿਹਾ ਗਿਆ ਤੇ ਉਹਦੀਆਂ ਫਿਰ ਧਰਮ ਦੀਆਂ ਰਸਮਾਂ ਵੱਖਰੀਆਂ ਵੱਖਰੀਆਂ। ਇਹਦੇ ਅਰਥ ਹੋਰ ਵਿਅਰਥ ਕਿਸਮ ਦੇ, ਵੇ ਦਾ ਅਰਥ ਦੋ ਹੁੰਦਾ, ਬਾਹ ਦਾ ਅਰਥ ਵਾਸਤਾ ਹੁੰਦਾ। ਗੁਰਬਾਣੀ ਚ ਲਿਖਿਆ ਤੁਖਾਰੀ ਰਾਹ ਦੀ ਬੇ ਦਸ ਮਾਂ ਦਸ ਤੇ ਬੇ ਦਾ ਅਰਥ ਦੋ, ਦੋ ਤੇ ਦਸ ਬਾਰਾਂ, ਮਾਂ ਦਾ ਅਰਥ ਮਹੀਨਾ ਤੇ ਬਾਰਾਂ ਮਹੀਨੇ ਅਰਥ ਹੁੰਦੇ। ਅਰਥ ਜਿਹੜੇ ਗੁਰਬਾਣੀ ਦੇ ਗੁਰਬਾਣੀ ਸਰਚ ਕਰੇ ਉਹੀ ਅਰਥ ਮੁਕੰਮਲ ਮਿਲ ਜਾਂਦੇ, ਆਪਣੀ ਬੁੱਧੀ ਵਿੱਚ ਤਰਾਈ ਕਾਢਣੀ। ਇਸ ਕਰਕੇ ਸਾਸ ਜੀ ਮੇਲ ਮੁਕੰਮਲ ਉਹ ਹੈ ਜਿਸ ਮੇਲ ਦੇ ਵਿੱਚ ਕਦੇ ਵਿਛੋੜਾ ਨਹੀਂ ਆ ਸਕਦਾ, ਪਰ ਹੋਏਗਾ ਤਾਂ ਜੇ ਛੇ ਚੀਜ਼ਾਂ ਛੇ ਆਤਮਾ ਮਿਲ ਜਾਣਗੀ, ਆਸਾ ਇਸ ਤੋਂ ਉਪਾਸਨਾ ਖਾਣ ਪਾਣ ਪੈਰਾਨ ਤੁਸੀਂ ਜਾ ਕੇ ਘੱਟ ਵੇਲੇ ਸੋਈ ਮਿਲਿਆ ਜਾਣ ਜਿਹਦੀਆਂ ਅੱਧੀਆਂ ਚ ਮਿਲ ਜਾਣ ਆਤਮਾ ਕੰਮ ਚੱਲ ਜਾਂਦਾ, ਧੂਪ ਨਹੀਂ ਸੁਣਦੀ ਹੁੰਦੀ ਗੱਡੀ ਕਿਨਾਰੇ ਲੱਗ ਜਾਂਦੀ, ਜਿਹਦੀਆਂ ਛੇ ਦੀਆਂ ਛੇ ਹੀ ਨਾ ਮਿਲਣ ਗੱਡੀ ਰਸਤੇ ਦੇ ਵਿੱਚ ਖੜਦੀ ਹੈ, ਫਿਰ ਮੰਦਰ ਨਹੀਂ ਪਹੁੰਚਦੀ, ਉਹਦਾ ਵੀ ਗੱਡੀ ਕੋਲ ਹੋਵੇ ਜੁੜ ਕੇ ਨਹੀਂ ਜਾਊਗੀ। ਇਸ ਕਰਕੇ ਸਾਸ ਜੀ ਪੁਰਾਣੇ ਸਮੇਂ ਦੇ ਅੰਦਰ ਬੁੱਧੀਮਾਨ ਦੇਖਦੇ ਸੀ ਬੱਚੀ ਚ ਕਿਹੜੀਆਂ ਆਤਮ, ਬੱਚੇ ਚ ਕਿਹੜੀਆਂ ਆਤਮ, ਉਹਨਾਂ ਦਾ ਮੇਲ ਸਰੀਰ ਕਿਵੇਂ ਬਣ ਸਕਦਾ, ਜਾਂ ਤਾਂ ਫਿਰ ਸਿਆਣੇ ਹੋਣ ਬੱਚੇ ਐਡਜਸਟਮੈਂਟ ਕਰਨ ਵਾਸਤੇ ਕੁਝ ਆਪਣੀਆਂ ਆਤਮ ਔਰਤ ਬਦਲ ਲਵੇ, ਕੁਝ ਮਰਦ ਬਦਲ ਲਵੇ ਤੇ ਉਹ ਦੋਨੇ ਸਹਿਮਤ ਹੋ ਜਾਣ ਤੇ ਮੁਕੰਮਲ ਹੋ ਜਾਂਦੀ ਹੈ ਜ਼ਿੰਦਗੀ, ਨਹੀਂ ਤਾਂ ਫਿਰ ਗੜਬੜ ਹੁੰਦੀ ਹੈ ਭਾਈ। ਇਸ ਕਰਕੇ ਸਾਸ ਜੀ ਹੁਣ ਐਸੀ ਗੜਬੜੇ ਬ੍ਰਹਮਣ ਦੇ ਨਾਲ ਆਤਮ ਤਾਂ ਮਿਲਦੀ, ਉਹ ਪੂਜਾ ਕਰਦਾ ਪੂਜਾ ਤੇ ਅਟਕਦਾ। ਇਸ ਕਰਕੇ ਹਜ਼ੂਰ ਨੂੰ ਕਹਿੰਦੇ ਨੇ ਕਿ ਕੁਨਾਰ ਫੁੱਟੀ ਇਸਤਰੀ, ਪਰ ਕਾਰਨ ਬਣਨੇ ਨੇਹ ਪੁਰਖ ਦੇ ਅਵਤਾਰ ਧਾਰਨ ਦਾ, ਤੇ ਇਸ ਕਰਕੇ ਨਾ ਕਹਿੰਦੇ ਉਹ ਕਹਿੰਦੀ ਹੈ ਮੂਲ ਮੂਰਖ ਹੇ ਕਾਜ ਸੇਵਾ ਤੂੰ ਸੇਵਦਾ ਕਿ ਹੇ ਸਤਾਸ ਬੁਲੰਤ ਅਭੇਦ, ਕਹਿੰਦੀ ਮੂਰਖ ਆ ਕਿਸ ਬਾਤ ਕੀ ਹੁੰਦੀ, ਭੇਦ ਨੂੰ ਕਹਿੰਦਾ ਇਸ ਬਾਤ ਉਹਦੇ ਚਰਨੀ ਪੈਂਦਾ ਹੈ ਜਾਣ ਬੁੱਝ ਕੇ ਕਿਉਂ ਨਰਕਾਂ ਚ ਡਿੱਗਦਾ ਦੋਸਤਾਂ ਚ ਜਾਏਗਾ,
ਇਹ ਕਾਜ ਮੂਰਖ ਇਹ ਜਪਤ ਜਾਪ,
ਕਹਿੰਦੀ ਕਿਸ ਵਾਸਤੇ ਮੂਰਖਾ, ਮੂਰਖ ਤੋਂ ਬਿਨਾਂ ਗੱਲ ਨਹੀਂ ਕਰਦੀ, ਮੂਰਖ ਜਬ ਕਹਿੰਦੀ ਸਾਸ ਜੀ ਇਸਤਰੀ ਰੂਪ ਚੇਰੀ ਕੀ ਨਿਆਂ ਸੁਰਤ ਨਾ ਹੀ ਬਿਨ ਪ੍ਰਤਾਰੇ ਗੁਰਬਾਣੀ ਦੇ ਸਿਧਾਂਤ ਨੂੰ ਪਲੇਟ ਨਹੀਂ ਸਕੇਗਾ। ਔਰਤ ਦਾ ਪ੍ਰਕਰਮਾ ਦੇ ਵੇਲੇ ਪਿੱਛੇ ਤੁਰਨਾ ਤੇ ਮਰਦ ਦਾ ਮੂਹਰੇ ਤੁਰਨਾ ਇਸ ਮਰਿਆਦਾ ਨੂੰ ਬਦਲ ਨਹੀਂ ਸਕੇਗਾ। ਔਰਤ ਦਾ ਖੱਬੇ ਪਾਸੇ ਬੈਠਣਾ ਤੇ ਮਰਦ ਦਾ ਸੱਜੇ ਪਾਸੇ ਬੈਠਣਾ ਕਿਸੇ ਗੱਲ ਦੀ ਸੂਚਨਾ ਹੈ। ਜੇ ਮਨੁੱਖੀ ਮਨ ਨੇ ਨਹੀਂ ਸਮਝਣਾ, ਆਪਣਾ ਅਧਿਕਾਰ ਨਹੀਂ ਦੇਖਣਾ, ਤਾਂ ਬਦਕਿਸਮਤੀ ਹੋਏ। ਪਰ ਕੋਈ ਹਰ ਸਰੀਰ ਦੀ ਗਾਰ ਨਾ ਜੋੜੇ, ਆਪਣੇ ਹੀ ਇੱਕ ਦੂਸਰਾ ਅੰਗ ਹੈ ਜਿਹਦਾ ਨਾਮ ਔਰਤ, ਪਰ ਅੰਗ ਖੱਬਾ ਹੈ, ਸੱਜੇ ਨਾਲੋਂ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ। ਆਪਣੀ ਕੁਝ ਮਰਿਆਦਾ ਹੈ ਜਿਹਦੀ ਰਿਸਪੈਕਟ ਕਰਨੀ ਹੈ, ਜਿਹਨੂੰ ਆਦਰ ਦੇਣਾ ਹੈ। ਆਮ ਕਥਾ ਹੋਈ ਹੈ ਇਹ ਸੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਹ ਕਥਾ ਸੱਜੇ ਪਾਸੇ ਬੈਠ ਕੇ ਕਿਉਂ ਨਹੀਂ ਹੋ ਜਾਂਦਾ? ਜੇ ਉੱਧਰ ਹੋਏਗੀ ਤਾਂ ਮੂੰਹ ਇੱਧਰ ਕਰਨਾ ਪੈਂਦਾ। ਕੀ ਕਰਨ ਲੱਗੋ? ਅੱਜ ਜਾਗੇ ਦੀ ਮਜ਼ਬੂਰੀ ਹੋ ਕੇ ਫਿਰ ਕੋਈ ਗੱਲ ਹੋ ਰਿਹਾ ਕਿ ਬੈਠਣ ਨੂੰ ਥਾਂ ਹੀ ਨਾ ਆਉਂਦੀ, ਪਰ ਨਹੀਂ, ਪ੍ਰਕਰਮਾ ਕਰਨੀ ਹੈ ਤਾਂ ਸੱਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ, ਜਦੋਂ ਪ੍ਰਕਰਮਾ ਕਰਨੀ ਹੈ ਸੱਜਾ ਪਾਸਾ ਸਤਿਗੁਰੂ ਵੱਲ ਰਹੇ। ਪਰ ਸਾਡੇ ਵਿੱਚ ਉਹ ਵੀ ਲੜਨਾ ਕਿ ਜਿਹੜਾ ਖੱਬਾ ਪਾਸਾ ਕਰਕੇ ਵੀ ਚੱਲਦਾ, ਕਿਉਂਕਿ ਹਿੰਦੂਆਂ ਨੇ ਕਰਨੀ, ਮੁਸਲਮਾਨਾਂ ਨੇ ਕਰਨੀ ਨਹੀਂ। ਐਂ ਵੀ ਹੈ ਸਾਡੇ ਚ ਫਿਰ ਕਹਿ ਵੀ ਹੈ ਕਿ ਨਿਹੰਗ ਸਿੰਘਾਂ ਦਾ ਇਹ ਵਿਸ਼ਵਾਸ ਹੈ ਕਿ ਨਹੀਂ ਅਸੀਂ ਕਰਨੀ ਇਹਦੇ ਨੂੰ। ਇਹ ਪ੍ਰਕਰਮ ਹੈ ਜਿਹੜੀ ਇਸ ਤਰੀਕੇ ਦੇ ਨਾਲ, ਤੇ ਇਸ ਕਰਕੇ ਭਾਈ ਆਦਰ ਸਤਿਕਾਰ ਔਰਤ ਜਾਤੀ ਨੂੰ ਸਤਿਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਨੇ ਸਾਰੇ ਹੱਕ ਖੋਲੇ ਸਨ। ਹਰ ਇੱਥੋਂ ਤੱਕ ਕਿ ਇੰਨਾ ਲੋਕ ਸ਼ਬਦ ਵਰਤੇ, ਮਨੂ ਦੀ ਭਾਸ਼ਾ ਆਪਣੇ ਭਰਾਵਾਂ ਦੀ ਬੜੀ, ਉਸਨੇ ਆਪਣੀ ਜਾਤੀ ਦਾ ਵਿਤਕਰਾ ਕਰਦਿਆਂ ਹੋਇਆਂ ਉਹਨਾਂ ਦੇ ਉਧਾਰ ਬੜੇ ਦੇ ਦਿੱਤੇ, ਉਹਨਾਂ ਨੂੰ ਖੁੱਲ੍ਹੇ ਦੇ ਦਿੱਤੇ, ਤੇ ਔਰਤ ਜਾਤੀ ਬਾਰੇ ਟੇਕੇ ਦਾ ਘਿਰਣਾ ਯੋਗ ਸ਼ਬਦ ਲਿਖ ਦਿੱਤੇ ਕਿ ਪੈਰ ਦੀ ਜੁੱਤੀ ਹੈ, ਮੇਰ ਚਾਹੀ ਤਾਂ ਹਲੋ ਤੇ ਨਹੀਂ ਬਦਲ। ਇਹ ਆਮ ਲੋਕਾਂ ਦੇ ਪ੍ਰਚਲਿਤ ਹੋਈ ਕਰਨ, ਪਰ ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਨੇ ਕਿਹਾ ਸੋ ਕਿਉਂ ਬੰਦਾ ਆਖੀ ਜਿੱਤ ਜੰਮੇ ਰਾਜਾ, ਕੌਣ ਤੁਸੀਂ ਬੰਦਾ ਕਹਿਣ ਵਾਲੇ ਜਿਹਦੀ ਕੁੱਖ ਤੋਂ ਰਾਜੇ ਮਹਾਰਾਜੇ, ਜਿਹਦੀ ਕੁੱਖ ਤੋਂ ਸੂਰਮੇ ਦਾਨੀ ਭਗਤ ਅਵਤਾਰ ਪੈਦਾ ਹੋਣ, ਉਸ ਜਨ ਜਾਤੀ ਦਾ ਤਿਰਸਕਾਰ ਕਿਉਂ? ਗੁਰੂ ਨਾਨਕ ਮਹਾਰਾਜ ਨੇ ਤੁਹਾਡੇ ਹੱਕ ਵਿੱਚ ਲੜਾ ਮਾਰਿਆ। ਅੱਜ ਤੁਸੀਂ ਭਾਵੇਂ ਸਰਕਾਰਾਂ ਦਾ ਧੰਨਵਾਦ ਕਰੋ ਵੀ ਸਰਕਾਰ ਨੇ ਹੱਥ ਦਿੱਤੇ ਨਹੀਂ, ਕਿ ਨੀ ਗੁਰੂ ਨਾਨਕ ਨੇ ਰੱਖੀ ਕੁਚਲ ਦਿੱਤੇ ਸੀ ਉਹ ਲੋਕ, ਚੌਥੇ ਹਿੱਸੇ ਦੇ ਮਨੁੱਖ ਨੂੰ ਮਨੁੱਖ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਗੁਰੂ ਨੇ ਕਿਰਪਾ ਕੀਤੀ ਕਿ ਉਹ ਸਾਸ ਨੇ, ਪਰ ਕੁਝ ਅਸੂਲ ਹਨ। ਬਾਰ ਬਾਰ ਗੁਰਬਾਣੀ ਵਿੱਚ ਇਹ ਕਿਹਾ ਸੀਲ ਸੰਜਮ ਤੈ ਆਗਿਆ ਮਾਨੇ, ਇਸ ਨਾਰੀ ਕੋ ਦੁੱਖ ਨਾ ਮਾਨੇ, ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਾਹ ਪ੍ਰਮਾਣਿਆ ਨੂੰ ਕਹਿੰਦੇ। ਇਸ ਕਰਕੇ ਸਾਸ ਨੇ ਹੁਣ ਇਹ ਕੁਨਾਰ ਹੈ, ਉਹਨੂੰ ਕਹਿੰਦੀ ਹੈ, ਕਹਿੰਦੇ ਤੂੰ ਮੂਰਖ ਹੈ, ਤੂੰ ਦੋ ਕਰ ਜਾਏਗਾ ਇਹ ਕਾਜ ਮੂਰਖ ਤੇ ਜਪਤ ਜਾ, ਤੂੰ ਮੂਰਖਾ ਤੂੰ ਜਾਤ ਨਹੀਂ ਜਪਦਾ
ਨਹੀਂ ਦਰਦ ਤਾਣ ਕੇ ਥਾਪਤ ਥਾਪ,
ਤੂੰ ਨਹੀਂ ਡਰਦਾ, ਤੈਨੂੰ ਮੈਂ ਬੜਾ ਸਮਝਾ ਹਟੀ, ਤੂੰ ਸਮਝਦਾ ਨਹੀਂ ਹੈ। ਤੇ ਕਈ ਵਾਰ ਸਮਝਾਉਣ ਦੀ ਹੱਦ ਗਾਣੀ ਲੱਗ ਜਾਂਦੀ ਹੈ, ਮੈਨੂੰ ਗੁਰਮੁਖੀ ਦੀ ਯਾਦ ਰਹਿੰਦਾ, ਤੇਰੇ ਘਰ ਵਾਲੇ ਲੱਗੀ ਸਮਝਾਉਣ, ਤੇ ਸਮਝਾਉਣ ਲੱਗੇ ਇੱਕ ਜਿਵੇਂ ਮਾਸਟਰੀ ਨਿਆਣੇ ਨੂੰ ਪੜ੍ਹਾਉਂਦੀ ਹੁੰਦੀ ਹੈ, ਉਹ ਜਦ ਨਾ ਸਮਝਿਆ ਇਹਦੇ ਸੀ ਤਾਂ ਬਾਈ ਜੀ ਵੀ ਥੋੜਾ ਜਿਹਾ ਦੂਏ ਰੰਗਾਂ ਚ ਸ਼ਰਾਬਬੰਦੀ ਪੀਤੀ ਸੀ, ਉਹਨੇ ਫੜ ਕੇ ਜੂੜਾ ਵੱਟ ਕੇ ਚਪੇਟ ਮਾਰ ਦਿੰਦੇ ਘਰ ਵਾਲੇ। ਉਹ ਜਦੋਂ ਉਹਨੇ ਮਾਰੀ ਕਈ ਤਾਂ ਥੋੜੀ ਜਿਹੀ ਇੱਕ ਚਪੇਟ ਤਾਂ ਉਹਨੇ ਵੀ ਮਾਰਤੀ, ਇੰਨੇ ਨੂੰ ਉਹਨੇ ਨਿਆਣੇ ਤੋਂ ਹੀ ਆਪਣੇ ਲੜਕੇ ਸਿਖਾਇਆ ਸੀ, ਉਹਨੇ ਬਾਪੂ ਫੜ ਲਿਆ ਕੇ ਮਾਰ, ਕਹਿੰਦੇ ਬੀਬੇ ਕੁੱਟ ਲੈਣਾ ਚਾਹੀਦਾ, ਇਹ ਬਾਪੂ ਦੀ ਭੁਗਤ ਸੁਭਾ, ਇਹ ਬੇਬੇ ਨੇ ਫਿਰ ਦਾੜੀ ਨਹੀਂ ਫੜ ਕੱਟ ਦਿੱਤੀ, ਫੜ ਉਹਦੇ ਕੁਛ ਬਾਲ ਦਾੜੀ ਦੇ ਕੱਟੇ ਕਰਕੇ ਆਪਣੀ ਜੇਬ ਚ ਪਾ ਲਿਆ ਤੇ ਤੜਕੇ ਨੂੰ ਮੇਰੇ ਕੋਲ ਆ ਗਿਆ। ਮੈਂ ਕਿਹਾ ਸੁਣਾਓ ਸਰਦਾਰ ਜੀ ਕਿਵੇਂ ਦਰਸ਼ਨ ਦਿੱਤੇ? ਰੋਣ ਲੱਗ ਗਿਆ, ਮੈਂ ਕਿਹਾ ਕੀ ਗੱਲ ਨਹੀਂ, ਸਿਆਣਾ ਬਹਿਣਾ ਮੈਂ ਕਹਿ ਰਹਿੰਦਾ ਕਿਉਂ? ਕੱਢ ਕੇ ਬਾਲ ਤੁਸੀਂ ਵਿਖਾਏ, ਕਹਿੰਦੇ ਜੀ ਆਹ ਦੇਖੋ ਮੇਰੇ ਘਰ ਵਾਲੀ ਨੇ ਮੇਰੀ ਗੜ੍ਹ। ਮੈਂ ਕਿਹਾ ਵੀ ਦੇਖ ਬਹੁਤ ਬੁਰੀ ਬਾਤ ਹੈ, ਇਹ ਤੋਂ ਵੱਡੀ ਕੋਈ ਬਾਤ ਨਹੀਂ, ਅੱਜ ਤੂੰ ਵੀ ਬੰਦਾ ਮੈਨੂੰ ਅਣਖਾ ਲੱਗ ਲਿਆ, ਬੁਰਾ ਲੱਗ, ਤੂੰ ਤੇਰੇ ਵਾਸਤੇ ਇੱਕੋ ਰਸਤਾ, ਤੇਰੇ ਵਾਸਤੇ ਉਹ ਪੰਕਤੀਆਂ, ਪੁੱਤਰ ਕਲੰਤਰ ਗ੍ਰਸਤ ਕਾ ਫਾਸਾ, ਹੋਰ ਨਾ ਪਾਈ ਆਰਾਮ ਕੇ ਦਾਸਾ, ਜੇ ਕੁਛ ਕਰਨਾ ਤਾਂ ਘਰ ਵੀ ਉਹਨਾਂ ਨੂੰ ਸੁਭਾ ਦੇ, ਜ਼ਮੀਨ ਵੀ ਉਹਨਾਂ ਨੂੰ ਸੁਭਾ ਦੇ, ਇਹ ਘਰ ਵਾਲੇ ਨੂੰ ਕਹਿ ਗਿਆ ਨਿਆਣੇ ਹੋ ਗਏ ਤੇਰੇ ਬਰਾਬਰ ਦੇ ਬਸ ਆਪਣੀ ਜਿੰਨੀ ਤੇ ਨਿਭਦੀ ਠੀਕ ਹੈ, ਬੁਰਾ ਭਲਾ ਕਹਿਣ ਦੀ ਲੋੜ ਹੈ ਤੂੰ ਆਪਣਾ ਘਰ ਛੱਡ ਕੇ ਨਿਭ, ਤੇਰੀ ਲੋੜ ਨਹੀਂ ਹੈ ਘਰ ਲਾੜੀ ਤਾਂ ਪੱਟੀ ਹੋਵੇ। ਕਹਿੰਦਾ ਜੀ ਸਮਝਾਓ। ਮੈਂ ਕਿਹਾ ਬਾਈ ਮੈਂ ਕੀ ਸਮਝਾਊਂਗਾ ਤੇਰੇ, ਜੇ ਤੇਰੀ ਦਾੜੀ ਪੱਟ ਦਿੱਤੀ ਮੇਰੇ ਨਾਲ ਢਿੱਲ ਕਰੂਗੀ, ਉਹ ਤੇਰੀ ਸਲਾਹ ਹੋਊਗੀ ਮੈਂ ਵੀ ਪਟਾਣਾ ਜਾਵਾਂਗੇ, ਮੈਂ ਤਾਂ ਉਂਗਲ ਨਹੀਂ ਕਰਨ ਦਿੰਦਾ ਆਪਣੇ ਕਿਉਂਕਿ ਮੇਰੀ ਪੰਜਾਬ ਤੇ ਹੀ ਨਾ ਤੇਰੇ ਬੁਰਾ ਕੰਮ ਨਾ ਕਿਸੇ ਦੇ ਕੰਮ, ਇਹ ਤਾਂ ਗੱਲ ਮਾੜੀ ਹੈ। ਇਹ ਕਹਿੰਦਾ ਜੀ ਮੈਂ ਫਿਰ ਵੀ ਤੁਹਾਡਾ ਆਦਰ ਸਤਿਕਾਰ ਮਹਾਂ ਤੇਰਾ ਮਤਲਬ ਵੀ ਨਾ ਕਰੇਗਾ। ਕਹਿੰਦਾ ਨਹੀਂ ਇਹ ਤੈਨੂੰ ਗੱਲ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮਗਰ ਪਹਿਲਾਂ ਕਥਾ ਹੋ ਜਾਂਦੇ ਦੋ ਚਾਰ ਫਿਰ ਬਣਾ। ਮੈਂ ਕਥਾ ਚ ਲੱਗ ਗਿਆ ਮਿੱਠੀਆਂ ਮਿੱਠੀਆਂ ਗੱਲਾਂ ਕਰਨ। ਜਦੋਂ ਔਰਤ ਜਾਤੀ ਦੇ ਪਤੀ ਵਾਰੇ ਵਿਚਾਰ ਆਉਣ ਹਰ ਜਾਣ, ਮੈਂ ਜਿਹੜਾ ਘੋਟਾ ਦੁਬਾਰਾ ਹੋ ਜਾਣ ਗਿਲਾ, ਉਹ ਜਦੋਂ 10-15 ਦਿਨ ਕਥਾ ਹੋਈ, 10-15 ਦਿਨ ਆ ਗਿਆ ਜੀ, ਮੈਂ ਕਹਿੰਦੀ ਹੁਣ ਬਸ ਨੀ ਕਰੋ, ਮੈਂ ਕਲਾਸ ਨਹੀਂ ਕਹਿੰਦੀ ਬਥੇਰੀ ਕਥਾ ਹੋਈ ਮੇਰੀ, ਮੈਂ ਕਿਹਾ ਤੇਰਾ ਨੌ ਲਿਆ, ਕਹਿੰਦੀ ਨੌ ਚਾਹੇ ਆਹੀ ਕਦਰ ਰਹਿੰਦੀ ਤੁਸੀਂ ਉਹ ਵੀ ਲੈ ਲਓ। ਮੈਂ ਕਿਹਾ ਨੌ ਤਾਂ ਲੰਘੋ ਵੀ ਰੱਖ ਦੇ, ਪਰ ਹੁਣ ਤੂੰ ਮੈਨੂੰ ਐਸ ਵੀ ਤੂੰ ਆਪ ਆਈ ਹੈ, ਇਹ ਤੇਰਾ ਇਹ ਘਰ ਵਾਲੇ ਦੀ ਦਾੜੀ ਤੇ ਹੱਥ ਤੈਨੂੰ ਕਿਵੇਂ ਪੈ ਗਏ, ਮੈਂ ਤੈਨੂੰ ਸਾਖੀ ਦੱਸਦਾ ਕਿ ਪਤੀ ਨੇ ਲੱਤ ਮਾਰੀ ਸੀ, ਆਉਂਦੇ ਜਾਂਦੇ ਲੰਗੜੀ ਚ ਵੀ ਸੀ। ਤੇ ਸਤਿਗੁਰੂ ਮਹਾਰਾਜ ਇੱਕ ਔਰਤ ਦਾ ਪ੍ਰਸੰਗ ਲੈਂਦੇ, ਬਾਲੀ ਲੋਕ ਹੈ ਨਾ ਹੈ ਕਤਾਰ, ਪਿਛਲੇ ਜਨਮ ਦੇ ਪਤੀ ਜੋ ਲੈ ਕੇ ਮਾਰ ਰਿਹਾ ਸੀ ਤੇ ਮੁੜ ਕੇ ਪਤੀ ਨਹੀਂ ਸੀ। ਕਹਿੰਦੀ ਦੇਖੋ ਬਾਬਾ ਜੀ ਦੋ ਤਾਂ ਗਈ ਮੇਰੇ ਕੋਲੋਂ ਵੀ ਗੱਲ, ਮੈਂ ਮੰਨਦੀ ਹੈ, ਪਰ ਕਹਿੰਦੀ ਜਿਹੜੀ ਮੇਰੇ ਨਾਲ ਕਰਦਾ ਰਿਹਾ ਸ਼ਰਾਬ ਪੀ ਕੇ ਮੈਨੂੰ ਕੁੜਦਾ ਰਿਹਾ, ਨਿਆਣੇ ਛੋਟੇ ਸੀ, ਮੈਂ ਕਿਹਾ ਹੁਣ ਤਾਂ ਬੜੇ ਕਰ ਲਏ ਤੇ ਸਾਹਿਬ, ਮੈਨੂੰ ਪਤਾ ਸਾਰੇ ਵੀ ਉਹਨਾਂ ਨੇ ਬਾਹਾਂ ਬੜੀਆਂ ਚਾਹ ਟੁੱਟਿਆ। ਕਹਿੰਦੀ ਦੱਸ ਗਿਆ ਸਾਰਾ ਕੁਝ, ਮੈਂ ਸਾਰਾ ਕੁਝ ਦੱਸ ਗਿਆ, ਮੈਂ ਕਿਹਾ ਹੁਣ ਦੱਸ ਵੀ ਉਹ ਕਹਿੰਦਾ ਵੀ ਚੋਲਾ ਦਿਓ ਮੈਨੂੰ, ਅਸੀਂ ਜਿਹੜਾ ਚੰਗਾ ਤੇਰੇ ਨਾਲ ਲੈ ਜਾਣਾ, ਕਹਿੰਦੀ ਲੈ ਜਾਓ, ਕਹਿੰਦੇ ਅਸੀਂ ਕੀ ਕਰਨਾ ਹੈ, ਚੋਲਾ ਅਸੀਂ ਦਿੱਤਾ ਉਹਦੇ ਪਾ, ਪਰ ਗਲੇ ਦੇ ਸ਼ੇਰ ਦਾ ਬੁਰਕਾ ਪਾਇਆ ਵੇਚ ਨਹੀਂ ਹੁੰਦਾ, ਜਦੋਂ ਲੈ ਕੇ ਗਏ ਉੱਥੇ ਹੁਣ ਆਪ ਤਾਂ ਕੌਣ ਤੋਂ ਲਿਆਉਂਦੀ ਹੈ, ਯਕੀਨ ਕਰੋ ਵੀ ਇੱਕ ਮਹੀਨਾ ਦੋ ਬੰਦੇ ਉਹਦੀ ਰਾਖੀ ਉਹ ਰੱਖਦੇ ਰਹੇ। ਕਹਿੰਦਾ ਜਿਹੜੀ ਰਾਖੀ ਰੱਖਦੇ ਨਾ ਸੰਤ ਮੇਰੀ, ਜਿੱਦਣ ਮੈਂ ਪੀ ਕੇ ਆਉਣੀ ਹੋਈ ਰਾਖੀ ਦੇ ਵਿੱਚੇ ਵੀ ਹੋਣਾ, ਇਹ ਕਹਿ ਕੇ ਮਗਰ ਤੂੰ ਉਹਦੇ ਕੋਲੇ ਜਾ ਆਪਣੀ ਬੜੀ ਉਮਰ ਕੋਲ, ਤੂੰ ਨੀ ਸਾਡੇ ਲੱਭ ਹੁੰਦਾ, ਤੈਨੂੰ ਉਹ ਵੀ ਠੀਕ ਕਰੋ, ਹੁਣ ਦੱਸੋ ਇਹਦੇ ਬੰਦੇ ਦਾ ਕੀ ਗੱਲ। ਇਹਨੂੰ ਫਿਰ ਕੀ ਕਹੀਏ, ਜੋੜੀਆਂ ਜਗ ਅੰਦਰ ਥੋੜੀਆਂ ਸਿਰ ਨੈਡ ਬਥੇਰੇ, ਬ੍ਰਾਹਮਣ ਦਾ ਵੀ ਹੋ ਗਿਆ ਬੇਚਾਰੇ ਦਾ ਇਹ ਸਿਰ ਨੈਡ। ਉਹ ਘਰ ਵਾਲੇ ਕਹਿੰਦੀ ਇਹ ਕਾਜ ਮੂਰਖ ਤੇ ਜਪਤ ਜਾਤ ਨੇ, ਗਰਦ ਕੌਮ ਤੇ ਸਭ ਸਾਥ, ਉਹ ਮੂਰਖ ਆ। ਕਹਿੰਦੀ ਫਿਰ ਮੈਂ ਹੁਣ ਤੇ ਜਲ ਗਿਆ ਇਲਾਜ ਕਰ, ਇਲਾਜ ਕਰਾਂ ਚਾਹੇ ਸਿਆਣੇ ਦੇ ਤਬੀਤ ਕਰਾ ਕੇ, ਯੰਤਰ ਕਰਾ ਕੇ, ਚਾਹੇ ਕਮਲਾ ਹੀ ਹੋ ਜਾਵੇ, ਇਹ ਕਈ ਕਿਸਮ ਦੇ ਇਲਾਜ ਬੀਬੀਆਂ ਕਰ ਲੈਂਦੀਆਂ। ਪੁਰਾਣੇ ਸਮੇਂ ਦੀ ਐਸੀ ਕੁਝ ਰਵਾਇਤ ਹੈ, ਪਰ ਗੁਰਸਿੱਖ ਦੀ ਵੀ ਨਹੀਂ ਅਸਰ, ਗੁਰੂ ਗ੍ਰੰਥ ਸਾਹਿਬ ਦੇ ਭਰੋਸਾ। ਸ਼ੇਰ ਭੁੱਖਾ ਮਰ ਸਕਦਾ, ਜਾਨ ਦੇ ਸਕਦਾ, ਲੇਕਿਨ ਘਾਹ ਨਹੀਂ ਖਾ ਸਕਦਾ, ਜੋ ਦਾ ਖਾਣੇ ਉਹ ਵੀ ਖਾਏਗਾ। ਸ਼ੇਰ ਦੀ ਰੁਚੀ, ਸ਼ੇਰ ਦੇ ਵਾਸਤੇ ਭੋਜਨ ਜਿਹੜਾ ਬਣਿਆ ਉਹ ਮਾਸ ਤਾਂ ਬਣਿਆ, ਉਹ ਘਾਹ ਨਹੀਂ ਖਾਂਦਾ, ਘਾਹ ਹੀ ਨਹੀਂ। ਇਸ ਕਰਕੇ ਸਾਹ ਸੁਣੀ, ਜਿਹੜੇ ਸਤਪੁਰਸ਼ ਹੁੰਦੇ ਬਿਰਤਾ ਦੇ ਵਿੱਚ ਆਪਣੀਆਂ ਆਦਤਾਂ ਨਹੀਂ ਬਦਲਦੇ, ਸਬਰ ਧਾਰ ਲੈਂਦੇ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੀ ਮੈਂ ਤੇਰਾ ਇਲਾਜ ਐਸਾ ਕਰਾਂਗੀ, ਤੈਨੂੰ ਹੁਣ ਤੱਕ ਸਮਝਾ ਲਿਆ, ਹੁਣ ਤੇਰਾ ਪੱਕਾ ਇਲਾਜ ਕਰਦੀ ਹਾਂ। ਜਾਊਂਗੀ ਰਾਜੇ ਕੋਲ, ਉਹਨੂੰ ਕਹਿ ਕਵੀ ਜੇ ਤੂੰ ਚੋਰੀ ਨਹੀਂ ਜਾਂਦੀ, ਤੈਨੂੰ ਸਮਝਾ ਲਿਆ ਮੇਰਾ, ਤੂੰ ਨੀ ਪੂਜਾ ਪੜਦਾ, ਤੇ ਹੁਣ ਜਾਊਂਗੀ ਰਾਜੇ ਕੋਲ, ਦੱਸੂਗੀ ਵੀ ਤੂੰ ਪੂਜਾ ਕਰਦਾ। ਕਹਿੋ ਪੁਕਾਰ ਰਾਜਾ ਸਮੀਪ, ਇਹ ਤੇਰਾ ਹਾਲ ਕੀ ਹੋਏਗਾ,
ਨਿਕਾਰ ਤੁਹੇ ਬਾਂਡ ਦੀਪ,
ਤੇ ਉਹ ਵੀ ਤੈਨੂੰ ਬੰਨ ਕੇ ਨੂੜ ਕੇ ਤੈਨੂੰ ਦੇਸ਼ ਨਿਕਾਲਾ ਦੇਊਗਾ ਜਾਂ ਤੈਨੂੰ ਖਤਮ ਕਰੂਗਾ, ਆਹ ਤੇਰੇ ਨਾਲ ਹੋਏਗੀ।
ਨਹੀਂ ਲਖਾ ਚਾਹੇ ਬ੍ਰਹਮਾ ਪੁਨਾਰ,
ਗਲਤੀ ਆਗੂ ਸਤਨਾਮ ਸ੍ਰੀ ਵਾਸਤਵ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਉਹ ਖੋਟੀ ਇਸਤਰੀ ਨੇ ਬ੍ਰਾਹਮਣ ਦੇ ਪ੍ਰਤਾਪ ਨੂੰ ਨਹੀਂ ਜਾਣਿਆ, ਇਹ ਨਹੀਂ ਜਾਣਿਆ ਕਿ ਇਹ ਖੋਟੀ ਇਸਤਰੀ ਇਹਦਾ ਸੰਸਾਰ ਚ
ਆਉਣਾ
ਧਰਮ ਦੇ ਪ੍ਰਚਾਰ ਵਾਸਤੇ ਉਸਨੇ ਆ ਕੇ ਅਵਤਾਰ ਲਿਆ, ਬ੍ਰਾਹਮਣ ਤਾਂ ਜਮੇ ਹੀ ਇਸੇ ਮਤਲਬ ਲਈ ਹੈ, ਉਹਦਾ ਪਰਮਾਤਮਾ ਨੇ ਇੱਕ ਬਹਾਨਾ ਬਣਾਉਣਾ ਉਹਦੇ ਜੀਵਨ ਦਾ, ਉਹਨੂੰ ਪੂਜਾ ਤੇ ਤੂੰ ਕਿਵੇਂ ਹਟਾ ਲੈਗਾ। ਇਹ ਤਾਂ ਇੱਕ ਬਹਾਨਾ ਬਣ ਜਾਣਾ।
ਸ਼ੂਦਰੰ ਸਮਸਤ ਨਾਸਾਰਥ ਹੇਤ,
ਸਾਰੇ ਨੀਚ ਪੁਰਸ਼ਾਂ ਨੂੰ ਪਾਪ ਕਰਨ ਵਾਲਿਆਂ ਨੂੰ ਉਹਨਾਂ ਦੇ ਨਾਸ਼ ਕਰਨ ਵਾਸਤੇ ਇਹ ਅੱਗੇ ਦੱਸਦੇ ਹਨ।
ਕਲਕੀ ਅਵਤਾਰ ਕਰਦੇ ਸਚੇਤ,
ਇਹ ਕਲਕੀ ਅਵਤਾਰ ਨੂੰ ਸਚੇਤ ਕਰਨ ਵਾਸਤੇ ਇਸ ਬ੍ਰਹਮ ਨੂੰ ਧਰਤੀ ਤੇ ਪੈਦਾ ਕੀਤਾ, ਕਿਉਂਕਿ ਜਿਹੜੀ ਇਸ ਮਤਲਬ ਵਾਸਤੇ ਹੈ। ਕਿਉਂ ਸਾਸਤਰੀ ਨੌ ਮਿੰਟ ਬਾਕੀ ਰਹਿੰਦੇ ਤੇ ਮੈਂ ਸਰੂਪ ਸਿੰਘ ਅਲੱਗ ਜੀ ਨੂੰ ਹੋਰ ਤਾਂ ਕੋਈ ਭੇਟਾਂ ਨਹੀਂ ਦੇਣ ਜੋਗਾ, ਗਰੀਬ ਬੰਦਾ ਕੀ ਦੇ ਸਕਦਾ, ਕਦੇ ਮੰਗਣ ਦੀ ਆਦਤ ਨਹੀਂ ਕਿਸੇ ਤੋਂ। ਇਹ ਭਾਵੇਂ 400 ਬੱਚਾ ਤੁਹਾਡੇ ਲੋਕਾਂ ਦਾ ਅਕੈਡਮੀ ਚ ਪੜ੍ਹਦਾ, ਪਰ ਕੋਈ ਤੁਹਾਡੇ ਚੋਂ ਟੋਰਾਂਟੋ ਵਾਲੇ ਚੋਂ ਵੈਨਕੂਵਰ ਚੋਂ ਪੰਜਾਬ ਚੋਂ ਇੱਕ ਬੰਦਾ ਤੁਸੀਂ ਨਹੀਂ ਐਸਾ ਕੱਢ ਸਕੋਗੇ ਜਿਹੜਾ ਤੁਹਾਨੂੰ ਕਹੇ ਵੀ ਸਕੂਲ ਵਾਸਤੇ ਹੈ ਉਸਨੂੰ ਪੈਸੇ ਮੰਗਣਾ ਕਿਸੇ ਤੋਂ। ਗਰੀਬੀ ਕੱਟੋ, ਇਹ ਧਾਰਮਿਕ ਵਿਦਿਆਲੇ ਜਿੱਥੋਂ ਦੇ ਪੜ੍ਹ ਕੇ ਤਖਤਾਂ ਦੇ ਜਥੇਦਾਰ ਬਣੇ, ਸਿੰਘ ਸਾਹਿਬਾਨ ਦੀਆਂ ਡਿਊਟੀਆਂ ਤੇ ਗਏ ਤੇ ਅੱਜ ਤੱਕ ਜਥੇ ਕਿਸੇ ਦੇ ਹੱਥ ਨਹੀਂ ਅੱਡੇ। ਹਾਂ, ਜਿਹੜੇ ਆਪਣੇ ਸੰਸਥਾ ਦੇ ਮੈਂਬਰ ਹਨ ਰਲ ਕੇ ਜੋ ਸੰਸਥਾ ਚਲਾ ਰਹੀ ਹੈ, ਮੈਂਬਰ ਬਣਾਉਣ ਦੀ ਪ੍ਰੇਰਣਾ ਤਾਂ ਹੋ ਸਕਦੀ ਕਿਸੇ ਨੂੰ ਕਰਦੇ, ਪਰ ਪੈਸੇ ਵਾਸਤੇ ਨਹੀਂ। ਜੇ ਪੈਸੇ ਖੁੱਲੇ ਹੋਣਗੇ ਤੇ ਮੇਰਾ ਕਦੇ ਕਦੇ ਇੰਨਾ ਹੋਰ ਤਾਂ ਨਹੀਂ ਕਿਸੇ ਨੂੰ ਪੈਸੇ ਦੇਣ ਨੂੰ ਜੀ ਕਰਿਆ, ਸਰੋਪ ਸਿੰਘ ਉਹਨਾਂ ਨੂੰ ਪੈਸੇ ਦੇਣ ਨੂੰ ਜੀ ਕਰਦਾ, ਪਰ ਗੀਜੇ ਚਲੀ ਆ ਕੁਛ ਤੇ ਇਹ ਸਾਸ ਨਹੀਂ ਗੁਰੂ ਕਿਰਪਾ ਕਰੋ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ, ਸ਼ਹਿਨਸ਼ਾਹ ਜਿਹੜਾ ਇਹਨਾਂ ਨੇ ਐਡਾ ਵੱਡਾ ਇਹ ਧਨ ਸੁਖਾ ਹੈ ਰਾਜੀ ਪੈ ਕੁਛ, ਇਹ ਤੂੰ ਕਿਰਪਾ ਕਰੀ ਆਪਣੇ ਸਿੱਖ ਦੀ ਮਿਹਰ ਕਰਿਆ ਸੱਚੇ ਆਦਰ ਕਰੀ। ਸੰਤ ਸਮਾਜ ਦੇ ਵਿੱਚੋਂ ਬਹੁਤ ਸਾਰੇ ਮਹਾਂਪੁਰਸ਼ ਤੇ ਜੋ ਇਹਨਾਂ ਦੀ ਇਸ ਕਰਨੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪਣੇ ਤੌਰ ਤੇ ਮਦਦ ਦਿੰਦੇ ਤੇ ਦਾਸ ਬੇਨਤੀ ਕਰੇਗਾ ਇਹਨੂੰ ਵੱਡੇ ਜੋੜ ਮਿਲੇ ਨੇ। ਜੇ ਜਦ ਤੱਕ ਸਰਦਾਰ ਸਾਹਿਬ ਉੱਥੇ ਆ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਮਾਉਣ ਦਾ ਵੱਡਾ ਦਿਹਾੜਾ, ਸੰਤ ਸਮਾਜ ਦਾ ਵੱਡਾ ਇਕੱਠ ਹਰ ਵੇਲੇ ਦੀਵਾਲੀ ਤੋਂ 4 ਦਿਨ ਬਾਅਦ ਪ੍ਰਧਾਨੀ ਹੁੰਦਾ। ਗੁਰੂ ਗ੍ਰੰਥ ਸਾਹਿਬ ਚ ਗੁਰਤਾ ਗੱਦੀ ਸਥਾਪਨਾ ਦਿਨ ਤੋਂ 4 ਦਿਨ ਦਾ ਜੋੜ ਮਿਲਾ ਹੁੰਦਾ। ਪੰਥ ਪ੍ਰਸਿੱਧ ਮਹਾਂਪੁਰਸ਼ ਆਉਂਦੇ ਤੇ ਸਰਦਾਰ ਸਾਹਿਬ ਨੂੰ ਵੀ ਉਸ ਥਾਂ ਤੇ ਬੇਨਤੀ ਪੱਤਰ ਭੇਜਿਆ ਜਾਏਗਾ। ਆ ਜ਼ਬਾਨੀ ਮੈਂ ਇਹਨੂੰ ਬੇਨਤੀ ਪੱਤਰ ਭੇਜ ਦਿੱਤਾ, ਗੁਰੂ ਕਿਰਪਾ ਕਰੇ ਤੇ ਕੁਝ ਮਿੰਟ ਬਾਅਦ ਇਹ ਤੁਹਾਡੇ ਦਰਸ਼ਨ ਕਰ ਲੈਣਗੇ। ਆ ਜਿਹੜੇ ਸਮੇਂ ਤਾਂ ਹੋਰ ਵੀ ਟਾਈਮ ਲੱਗ ਗਿਆ, 6 ਮਿੰਟ ਰਹਿ ਗਏ ਬਾਕੀ ਤੇ ਮੈਂ ਤੁਹਾਨੂੰ ਆਪਣੇ ਟਾਈਮ ਦੀ ਉਹ ਭੇਟਾ ਵਿੱਚ ਥੋੜ੍ਹੀ ਜਿਹੀ ਦੇਣਾ। ਆ ਹੁਣ ਇੱਥੇ ਸਮਾਪਤੀ ਤੇ ਕੱਲ ਨੂੰ ਮਿਹਨਤੀ ਕਰ ਲਿਓ ਵੀ ਖੰਡਾ ਕਿੱਡਾ ਮਿਹਨਤ ਲੱਗਦਾ, ਹੁਣ ਦੇਖ ਲਿਓ ਇਸ ਕੀ ਹਿਸਾਬ ਆਊਗਾ। ਨਾਲ ਦੀ ਨਾਲ ਆਪਣੇ ਕੱਢ ਲੈਣਾ, ਮੈਂ ਤਾਂ ਥੋੜਾ ਪੜ੍ਹਿਆ ਥੋੜ੍ਹਾ ਹੀ ਪੜ੍ਹੇ, ਲੇਕਿਨ ਸਿਹਤ ਮੈਂ ਦੇ ਦੂੰਗੀ ਦੇਸੀ ਮਾਪ ਹੈ ਜਿਹੜਾ ਇਹਦੇ ਪੁੱਟ ਇੰਨੇ ਹੁੰਦੇ ਤੇ ਤੁਸੀਂ ਜਦੇ ਉਸੇ ਵੇਲੇ ਹਿਸਾਬ ਲਾ ਲੈਣਾ। ਇਹ ਕੱਲ ਨੂੰ ਇਹ ਕਥਾ ਆ ਰਹੀ ਹੈ, ਨੇਕ ਲੰਗ ਦੇ ਪ੍ਰਗਟ ਹੋ ਕੇ ਸ਼ਸਤਰ ਵਰਤਾਉਣ, ਇਹ ਕੱਲ ਨੂੰ ਇਸ ਹਿਸਾਬ ਤੋਂ ਨਾਲ ਲੱਗਦੀ ਕਥਾ ਹੈ। ਆਓ ਕਿ ਕਿਸ ਮਾਪੀ ਪੁਰਾ ਕਥਾ ਅਹਿਸਾਸ ਨਹੀਂ ਕਰਾਂ
ਨਹੀਂ ਲਫਤਾ ਹੈ ਬ੍ਰਹਮਾ ਕੁਮਾਰ ਪਰਮਾਰ ਥਾਨ ਲੀਨੋ ਵਚਾਰ ਸੂਦਰੰ ਸਮਸਤ ਨਾ ਸਾਰਥ ਹੇਤ ਕਲ ਕੀ ਵਚਾਰ ਕਰਦੇ ਸੁਚੇਤ
ਵਾਹਿਗੁਰੂ ਜੀ ਕਾ ਖਾਲਸਾ।